ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੁਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੁਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਸਾਹਿਬ ਏ ਕਮਾਲ, ਪੀਰਾਨ ਪੀਰ, ਮੀਰਾਨ ਮੀਰ, ਵਾਲੀ ਏ ਕੋ ਲਾਲਮ, ਸਰਵਰੇ ਕਾਇਨਾਤ, ਦਸਾਂ ਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹਨ। ਸੱਜੇ ਹੋਏ ਦੀਵਾਨਾਂ ਅੰਦਰ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ। ਸੋ ਆਓ ਗੁਰਸੰਗਤ ਜੀ, ਹੁਣ ਸਮਾਂ ਹੈ ਜੋ ਕਿ ਰੋਜ਼ਾਨਾ ਇਸ ਪਾਵਨ ਪਵਿੱਤਰ ਅਸਥਾਨ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਦੀ ਵਿਚਾਰ ਸੁਣਨ ਵਾਸਤੇ ਆਪਾਂ ਜੁੜ ਮਿਲ ਕੇ ਬੈਠਦੇ ਹਾਂ। ਸਤਿਗੁਰੂ ਕਿਰਪਾ ਕਰਨ, ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਟੋਡੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੇ ਓ ਭਾਰ ਪਾਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਇਸ ਦੀਆਂ ਪਹਿਲੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਨੇ ਇਹ ਦਰਸਾਇਆ ਹੈ ਕਿ ਜਿਨ੍ਹਾਂ ਨੇ ਹਰੀ ਪਰਮਾਤਮਾ ਵਾਹਿਗੁਰੂ ਨੂੰ ਵਿਸਾਰ ਦਿੱਤਾ, ਜਿਹੜੇ ਜੀਵ ਪਰਮਾਤਮਾ ਤੋਂ ਵਿਛੜ ਚੁੱਕੇ ਨੇ ਉਹ ਪਰਮਾਤਮਾ ਨੂੰ ਵਿਸਾਰ ਕੇ ਸਦਾ ਹੀ ਖੁਆਰ ਹੁੰਦੇ ਨੇ, ਸਦਾ ਹੀ ਵਿਕਾਰਾਂ ਦੇ ਵਿੱਚ ਪੈ ਕੇ ਖਰਾਬ ਹੁੰਦੇ ਨੇ। ਅਤੇ ਨਾਲ ਹੀ ਰਹਾਉ ਦੀਆਂ ਪੰਕਤੀਆਂ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਉਹਨਾਂ ਮਹਾਂਪੁਰਖਾਂ ਨੂੰ, ਪਰਮਾਤਮਾ ਦੇ ਪਿਆਰਿਆਂ ਨੂੰ, ਭਗਤ ਜਨਾਂ ਨੂੰ, ਗੁਰਸਿੱਖਾਂ ਨੂੰ ਕਦੇ ਵੀ ਧੋਖਾ ਜਿਹੜਾ ਹੈ ਉਹ ਵਿਆਪ ਨਹੀਂ ਸਕਦਾ, ਧੋਖਾ ਮਿਲ ਨਹੀਂ ਸਕਦਾ, ਉਹ ਕਦੇ ਧੋਖੇ ਵਿੱਚ ਨਹੀਂ ਆ ਸਕਦੇ ਜਿਨ੍ਹਾਂ ਉੱਤੇ ਪਰਮਾਤਮਾ ਵਾਹਿਗੁਰੂ ਜੀ ਦੀ ਓਟ ਹੈ, ਜਿਨ੍ਹਾਂ ਉੱਤੇ ਉਸ ਮਾਲਕ ਦਾ ਆਸਰਾ ਹੈ। ਸੋ ਪਹਿਲੀ ਪੰਕਤੀ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਹਰ ਬਿਸਰਤ ਸਦਾ ਖੁਆਰੀ। ਜਿਸ ਤਰ੍ਹਾਂ ਕੁਦਰਤ ਦਾ ਅਸੂਲ ਹੈ ਕਿ ਟਾਹਣੀ ਨਾਲੋਂ ਟੁੱਟ ਕੇ ਫੁੱਲ ਸੁੱਕ ਜਾਂਦਾ ਏ, ਨਾ ਉਹਦੇ ਵਿੱਚ ਸੁਗੰਧੀ ਰਹਿੰਦੀ ਹੈ, ਨਾ ਮਹਿਕ ਰਹਿੰਦੀ ਹੈ, ਨਾ ਹੀ ਉਹਦੀ ਖੂਬਸੂਰਤੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਨਦੀਆਂ ਦੇ ਵਿੱਚ, ਨਹਿਰਾਂ ਦੇ ਵਿੱਚ ਜਿੰਨਾ ਚਿਰ ਪਾਣੀ ਰਵੇ ਉਨਾ ਚਿਰ ਉਹ ਸਾਰਿਆਂ ਦੇ ਪੀਣ ਜੋਗਾ ਹੁੰਦਾ ਏ। ਜਿਸ ਦਿਨ ਨਦੀ ਦੇ ਵਿੱਚੋਂ ਪਾਣੀ ਉਛਾਲਾ ਮਾਰ ਕੇ ਬਾਹਰ ਆ ਗਿਆ, ਟੋਇਆਂ ਟਿੱਬਿਆਂ ਦੇ ਵਿੱਚ ਖੜ ਗਿਆ, ਕੁਝ ਸਮੇਂ ਬਾਅਦ ਉਹ ਪਾਣੀ ਦੇ ਵਿੱਚ ਬਦਬੂ ਆਉਣ ਲੱਗ ਪੈਂਦੀ ਹੈ, ਉਹ ਪਾਣੀ ਇੱਥੋਂ ਤੱਕ ਕਿ ਜਾਨਵਰਾਂ ਦੇ, ਪਸ਼ੂਆਂ ਪੰਛੀਆਂ ਦੇ ਵੀ ਪੀਣ ਯੋਗ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਮਾਲਕ ਨੇ ਇਸ ਪਾਵਨ ਸ਼ਬਦ ਦੇ ਅੰਦਰ ਦਰਸਾਇਆ ਏ ਕਿ ਜਿਹੜੇ ਜੀਵ ਪਰਮਾਤਮਾ ਨੂੰ ਭੁਲਾ ਦਿੰਦੇ ਨੇ ਉਹ ਸਦਾ ਵਾਸਤੇ ਇਸ ਸੰਸਾਰ ਦੇ ਵਿੱਚ ਖੁਆਰ ਹੀ ਹੁੰਦੇ ਨੇ। ਜਿਸ ਤਰ੍ਹਾਂ ਮਹਾਰਾਜ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਦੀ ਨਹੀਂ, ਖੰਭਾਂ ਤੋਂ ਬਿਨਾਂ ਪੰਛੀ ਕਿਸੇ ਕੰਮ ਦਾ ਨਹੀਂ, ਇਸੇ ਤਰ੍ਹਾਂ ਪਾਣੀ ਤੋਂ ਬਿਨਾਂ ਕਦੇ ਖੇਤੀ ਹੋ ਨਹੀਂ ਸਕਦੀ, ਜੇ ਕੋਈ ਸਲਾਮ ਕਰਨ ਵਾਲਾ ਨਾ ਹੋਵੇ ਤਾਂ ਸੁਲਤਾਨ ਕਿਸ ਕੰਮ ਦਾ। ਇੰਨੀਆਂ ਉਦਾਹਰਨਾਂ ਦੇ ਕੇ ਮਹਾਰਾਜ ਨੇ ਸਮਝਾ ਦਿੱਤਾ ਕਿ ਜਿਸ ਹਿਰਦੇ ਰੂਪੀ ਕੋਠੀ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ, ਸੱਚਮੁੱਚ ਉਹ ਹਿਰਦਾ ਕਿਸੇ ਕੰਮ ਦਾ ਨਹੀਂ। ਆਪਾਂ ਬਾਣੀ ਅੰਦਰ ਪੜ੍ਹਦੇ ਹਾਂ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀਂ, ਕਿਆ ਸੁਲਤਾਨ ਸਲਾਮ ਵਿਹੋਣਾ, ਅੰਧੀ ਕੋਠੀ ਨਾਮ ਬਿਨਾਂ। ਜਿਸ ਤਰ੍ਹਾਂ ਗਾਂ ਦੁੱਧ ਤੋਂ ਬਿਨਾਂ ਕੋਈ ਉਸ ਨੂੰ ਨਾ ਪੱਠੇ ਪਾ ਕੇ ਖੁਸ਼ ਹੈ, ਨਾ ਕੋਈ ਚਾਰਾ ਦੇ ਕੇ, ਇਸੇ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਖੰਭਾਂ ਤੋਂ ਬਿਨਾਂ ਪੰਛੀ ਉਡਾਰੀ ਨਹੀਂ ਲਾ ਸਕਦਾ। ਅਤੇ ਤੀਸਰੀ ਉਦਾਹਰਨ ਮਹਾਰਾਜ ਨੇ ਬਖਸ਼ਿਸ਼ ਕਰਕੇ ਦਿੱਤੀ ਹੈ, ਪਾਣੀ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ। ਚੌਥੀ ਉਦਾਹਰਨ ਕਿ ਜੇ ਕੋਈ ਸਲਾਮ ਕਰਨ ਵਾਲਾ ਨਾ ਹੋਵੇ, ਪੁੱਛਣ ਵਾਲਾ ਨਾ ਹੋਵੇ ਤਾਂ ਸੁਲਤਾਨ ਕਿਸ ਕੰਮ ਦਾ। ਨਾਮ ਤੋਂ ਬਿਨਾਂ ਜੀਵ ਦੀ ਕੋਈ ਵੀ ਹੋਂਦ ਨਹੀਂ, ਭਾਵੇਂ ਉਹ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ, ਕਿੰਨੀ ਵੀ ਉਹਦੀ ਉੱਚੀ ਜਾਤੀ ਕਿਉਂ ਨਾ ਹੋਵੇ, ਕਿੰਨਾ ਵੀ ਉਹਦੇ ਕੋਲ ਧਨ ਕਿਉਂ ਨਾ ਹੋਵੇ। ਸਤਿਗੁਰੂ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਭਾਵੇਂ ਉਹ ਬਹੁਤਾ ਸੋਹਣਾ ਕਿਉਂ ਨਾ ਹੋਵੇ, ਚਤੁਰ ਸਿਆਣਾ ਕਿਉਂ ਨਾ ਹੋਵੇ, ਮੁੱਖੋਂ ਇਸੇ ਤਰ੍ਹਾਂ ਉੱਚੀ ਜਾਤ ਵਾਲਾ ਕਿਉਂ ਨਾ ਹੋਵੇ, ਮੁੱਖ ਗਿਆਨੀ ਅਤੇ ਮੁੱਖੋਂ ਗਿਆਨ ਦੀਆਂ ਗੱਲਾਂ ਬੜੀਆਂ ਸੁਣਾਉਣ ਵਾਲਾ ਹੋਵੇ, ਧਨਵੰਤ ਧਨ ਵਾਲਾ ਹੋਵੇ। ਪਰ ਸਤਿਗੁਰੂ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਮ੍ਰਿਤਕ ਕਹੀ ਹੈ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ ਜੇ ਪਰਮਾਤਮਾ ਵਾਹਿਗੁਰੂ ਦੀ ਹਿਰਦੇ ਵਿੱਚ ਯਾਦ ਹੀ ਨਹੀਂ ਤਾਂ ਸਤਿਗੁਰੂ ਕਹਿੰਦੇ ਉਹ ਮੁਰਦਾ ਹੈ, ਉਹਦੇ ਤੋਂ ਵੱਧ ਕੁਝ ਵੀ ਨਹੀਂ। ਪਹਿਲੀ ਪੰਕਤੀ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹਰ ਬਿਸਰਤ ਸਦਾ ਖੁਆਰੀ। ਸੱਚਮੁੱਚ ਪਰਮਾਤਮਾ ਨੂੰ ਭੁਲਾ ਕੇ ਜੀਵ ਖੁਆਰ ਹੁੰਦਾ ਏ। ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਕਿ ਫੁੱਲ ਨੇ ਕਿਹਾ, ਟਾਹਣੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖਾਂ ਗਾਹਕ ਸੁੰਘਣ ਆ ਕੇ ਖਾਲੀ ਇੱਕ ਨਾ ਜਾਈ। ਜੇ ਤੂੰ ਇਕੱਲਾ ਤੋੜ ਕੇ ਉਹ ਲੈ ਗਿਓ, ਇੱਕ ਜਾਸਾ ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਖਿੰਡ ਜਾਈ। ਬੜੀ ਸੋਹਣੀ ਉਦਾਹਰਨ ਭਾਈ ਵੀਰ ਸਿੰਘ ਜੀ ਨੇ ਦਿੱਤੀ ਹੈ ਕਿ ਫੁੱਲ ਤੋੜਨ ਵਾਲੇ ਨੂੰ ਕਹਿੰਦਾ ਹੈ ਕਿ ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਕਹਿਣ ਲੱਗਾ ਕਿ ਸਾਨੂੰ ਡਾਲੀ ਨਾਲੋਂ ਨਾ ਤੋੜ, ਕਿਉਂਕਿ ਲੱਖਾਂ ਗਾਹਕ ਸੁੰਘਣ ਆ ਕੇ ਖਾਲੀ ਇੱਕ ਨਾ ਜਾਈ। ਭਾਵੇਂ ਲੱਖਾਂ ਹੀ ਲੋਕ ਆ ਕੇ ਡਾਹਣੀ ਤੋਂ ਅਤੇ ਲੱਗੇ ਫੁੱਲ ਨੂੰ ਆ ਕੇ ਸੁੰਘਣ ਅਤੇ ਉਹਦੇ ਤੋਂ ਖੁਸ਼ਬੂ ਨਿਕਲਦੀ ਹੈ, ਪਰ ਅੱਗੋਂ ਕਹਿਣ ਲੱਗੇ ਜੇ ਤੂੰ ਇਕੱਲਾ ਤੋੜ ਕੇ ਲੈ ਗਿਓ, ਇੱਕ ਜਾਸਾ ਰਹਿ ਜਾਸਾਂ, ਇੱਕ ਜੋਗਾ ਰਹਿ ਜਾਸਾਂ, ਜੇ ਤੂੰ ਇਕੱਲਾ ਮੈਨੂੰ ਟਾਹਣੀ ਨਾਲੋਂ ਤੋੜ ਕੇ ਲੈ ਗਿਆ, ਮੈਂ ਤੇਰੇ ਜੋਗਾ ਹੀ ਰਹਿ ਜਾਵਾਂਗਾ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਖਿੰਡ ਜਾਈ, ਉਹ ਵੀ ਕੁਝ ਘੜੀਆਂ ਦਾ ਮੇਲਾ ਅਤੇ ਫਿਰ ਰੂਪ ਅਤੇ ਮਹਿਕ ਦੋਵੇਂ ਖਿੰਡ ਜਾਂਦੇ ਨੇ। ਇਸੇ ਤਰ੍ਹਾਂ ਜਿੰਨਾ ਚਿਰ ਪਰਮਾਤਮਾ ਰੂਪੀ ਦਰਖਤ ਦੇ ਨਾਲ, ਭਗਤੀ ਰੂਪੀ ਟਾਹਣ ਦੇ ਨਾਲ ਜੀਵ ਰੂਪੀ ਫੁੱਲ ਜੁੜਿਆ ਰਹਿੰਦਾ ਏ, ਉਹਨਾਂ ਚਿਰ ਇਹਦੇ ਅੰਦਰੋਂ ਭਗਤੀ ਦੀ ਖੁਸ਼ਬੂ ਆਉਣ ਕਰਕੇ ਸੰਸਾਰ ਦੇ ਵਿੱਚ ਸਤਿਕਾਰਯੋਗ ਹੋ ਜਾਂਦਾ ਏ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਪਰ ਜਿਹੜੇ ਪਰਮਾਤਮਾ ਵਾਹਿਗੁਰੂ ਨੂੰ ਭੁਲਾ ਚੁੱਕੇ ਨੇ, ਸਤਿਗੁਰੂ ਕਹਿੰਦੇ ਮ੍ਰਿਤਕ ਕਹੀ ਹੈ ਨਾਨਕਾ, ਉਹ ਮੁਰਦੇ ਤੋਂ ਵੱਧ ਹੋਰ ਕੁਝ ਵੀ ਨਹੀਂ। ਇਸੇ ਤਰ੍ਹਾਂ ਭਗਤ ਕਬੀਰ ਜੀ ਇੱਕ ਵਾਰੀ ਕਿਸੇ ਸਮੁੰਦਰ 'ਤੇ ਕੰਢੇ 'ਤੇ ਖਲੋਤੇ ਸਨ। ਸਵੇਰ ਦਾ ਵੇਲਾ ਸੀ, ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਸੀ ਉਹ ਬਾਹਰ ਨੂੰ ਆਉਂਦੀਆਂ, ਕੰਢੇ 'ਤੇ ਹੋ ਕੇ ਵਾਪਸ ਮੁੜ ਜਾਂਦੀਆਂ। ਹੋਇਆ ਕਿ ਇੱਕ ਲਹਿਰ ਬਾਹਰ ਆਈ, ਭਗਤ ਕਬੀਰ ਜੀ ਦੇ ਅੱਗੇ ਉਹਨੇ ਸੰਖ ਕੱਢ ਕੇ ਰੱਖ ਦਿੱਤਾ। ਭਗਤ ਕਬੀਰ ਜੀ ਨੇ ਸੰਖ ਚੁੱਕਿਆ, ਦੁਬਾਰਾ ਸਮੁੰਦਰ ਦੇ ਵਿੱਚ ਸੁੱਟ ਦਿੱਤਾ, ਪਰ ਲਹਿਰ ਨੇ ਕੀ ਕੀਤਾ, ਦੂਜੀ ਲਹਿਰ ਆਈ ਅਤੇ ਫਿਰ ਉਸ ਨੇ ਸੰਖ ਚੁੱਕਿਆ ਅਤੇ ਬਾਹਰ ਸੁੱਟ ਦਿੱਤਾ। ਭਗਤ ਕਬੀਰ ਜੀ ਨੂੰ ਤਰਸ ਆਇਆ ਅਤੇ ਭਗਤ ਕਬੀਰ ਜੀ ਨੇ ਸੰਖ ਚੁੱਕ ਕੇ ਉਸ ਨੂੰ ਸੰਬੋਧਨ ਕਰਕੇ ਕਿਹਾ, ਕਬੀਰ ਰਹਿ ਨਾਇਰ ਬਿਸ਼ੋਰਿਆ, ਰਹੋ ਰੇ ਸੰਖ ਮਜਹੂਰ, ਦੇਵਲ ਦੇਵਲ ਧਾਹੜੀ, ਉਗਵੈ ਦੇਵੈ ਉਗਵਤ ਸੂਰ। ਭਗਤ ਜੀ ਕਹਿਣ ਲੱਗੇ, ਐ ਸੰਖ ਤੂੰ ਰਹਿ ਨਾਇਰ ਬਿਸ਼ੋਰਿਆ, ਰਹੋ ਰੇ ਸੰਖ ਮਜੂਰ, ਐ ਸੰਖਾ ਤੂੰ ਸਮੁੰਦਰ ਨਾਲੋਂ ਵਿਛੁੜਨਾ, ਸਮੁੰਦਰ ਨੂੰ ਛੱਡਨਾ, ਕਿਉਂਕਿ ਜਿੰਨਾ ਚਿਰ ਤੂੰ ਸਮੁੰਦਰ ਵਿੱਚ ਐਂ ਤੂੰ ਵਧੇਗਾ, ਤੇਰੀ ਹੋਰ ਕੀਮਤ ਵਧੇਗੀ। ਪਰ ਇੱਕ ਗੱਲ ਯਾਦ ਰੱਖੀਂ, ਜੇ ਤੂੰ ਸਮੁੰਦਰ ਨੂੰ ਛੱਡ ਕੇ ਬਾਹਰ ਆ ਗਿਆ, ਤੇਰੀ ਹਾਲਤ ਕੀ ਹੋਵੇਗੀ, ਦੇਵਲ ਦੇਵਲ ਧਾਹੜੀ। ਦੇਵਲ ਦੇਵਲ ਤੋਂ ਭਾਵ ਜਿਹੜੇ ਦੇਵਤਿਆਂ ਦੇ ਘਰ ਭਾਵ ਮੰਦਰ ਨੇ, ਉਹਨਾਂ ਦੇ ਵਿੱਚ ਫਿਰ ਤੂੰ ਬੋਲੇਗਾ। ਦੇਵੈ ਉਗਵਤ ਸੂਰ, ਜਦੋਂ ਸੂਰਜ ਉੱਗੇਗਾ, ਸੂਰਜ ਨਿਕਲੇਗਾ, ਉਦੋਂ ਤੈਨੂੰ ਵਜਾਉਣਗੇ ਅਤੇ ਮੰਦਰਾਂ ਦੇ ਵਿੱਚ ਤੂੰ ਧਾਹਾਂ ਮਾਰੇਗਾ। ਹੁਣ ਗੱਲ ਇੱਥੇ ਸਮਝਣ ਵਾਲੀ ਹੈ, ਸੰਖ ਦੀ ਨਹੀਂ, ਪਾਣੀ ਦੀ ਨਹੀਂ। ਇੱਥੇ ਗੱਲ ਤਾਂ ਭਗਤ ਜੀ ਨੇ ਸਮਝਾਈ ਕਿ ਜਿੰਨਾ ਚਿਰ ਜੀਵ ਰੂਪੀ ਸੰਖ ਪਰਮਾਤਮਾ ਰੂਪੀ ਸਮੁੰਦਰ ਨਾਲ ਜੁੜਿਆ ਰਹਿੰਦਾ ਹੈ, ਉਹਨਾਂ ਚਿਰ ਜੀਵ ਦੇ ਅੰਦਰ ਗੁਣ ਵੀ ਵੱਧਦੇ ਰਹਿੰਦੇ ਨੇ ਅਤੇ ਉਹ ਦਰਗਾਹ ਦੇ ਵਿੱਚ ਵੀ ਸਤਿਕਾਰਯੋਗ ਹੋ ਜਾਂਦਾ ਹੈ। ਪਰ ਜੇ ਕਿਤੇ ਪਰਮਾਤਮਾ ਰੂਪੀ ਸਮੁੰਦਰ ਤੋਂ ਵਿਛੜ ਕੇ ਜੀਵ ਟੁੱਟ ਜਾਵੇ ਅਤੇ ਫਿਰ ਵਿਕਾਰ ਉਸ ਨੂੰ ਆ ਘੇਰਦੇ ਨੇ ਅਤੇ ਵਿਕਾਰਾਂ ਦੇ ਥੱਪੜੇ ਉਸ ਦੇ ਪੈਂਦੇ ਹਨ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਮੁੱਖ ਵਾਕ ਅੰਦਰ ਇਹ ਬਖਸ਼ਿਸ਼ ਕੀਤੀ ਹੈ ਕਿ ਹਰ ਬਿਸਰਤ ਸਦਾ ਖੁਆਰੀ। ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਜੀ ਨੂੰ ਭੁਲਾ ਦਿੱਤਾ, ਸੱਚਮੁੱਚ ਉਹ ਖੁਆਰ ਹੀ ਹੁੰਦੇ ਨੇ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇੱਕ ਤਲਾਬ ਦੇ ਕੰਢੇ 'ਤੇ ਗਏ, ਪਰ ਉਸ ਤਲਾਬ ਦੇ ਕੰਢੇ ਤੇ ਜਾ ਕੇ ਸਤਿਗੁਰਾਂ ਨੇ ਦੇਖਿਆ ਕਿ ਜਦੋਂ ਪਹਿਲਾਂ ਲੰਘ ਕੇ ਗਏ ਸੀ ਤੇ ਇਸ ਤਲਾਬ ਦੇ ਵਿੱਚ ਪਾਣੀ ਵੀ ਸੀ, ਇਹਦੇ ਵਿੱਚ ਜਿਹੜਾ ਖੇਡਣ ਵਾਲਾ ਕੰਵਲ ਸੀ ਉਹ ਬਹੁਤ ਸੋਹਣਾ ਖਿੜਿਆ ਹੋਇਆ ਸੀ ਤੇ ਭਵਰੇ ਆ ਕੇ ਇਹਦੇ ਉੱਤੇ ਮੰਡਰਾ ਰਹੇ ਸਨ। ਪਰ ਜਦੋਂ ਸਤਿਗੁਰੂ ਵਾਪਸ ਆਉਂਦੇ ਨੇ ਤਲਾਬ ਦੇ ਵਿੱਚ ਪਾਣੀ ਸੁੱਕਿਆ ਹੋਇਆ ਏ ਤੇ ਜਿਹੜਾ ਕਮਲ ਦਾ ਫੁੱਲ ਸੀ ਉਹ ਵੀ ਮੁਰਝਾ ਗਿਆ, ਉੱਥੇ ਨਾ ਕੋਈ ਭੌਰੇ ਕੇਵਲ ਗੰਦਗੀ ਹੀ ਬਣ ਚੁੱਕੀ ਸੀ, ਕਮਲ ਦਾ ਫੁੱਲ ਵੀ ਸੜ ਚੁੱਕਿਆ ਸੀ। ਦੇਖ ਕੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਕਿਰਪਾਲੂ ਸਤਿਗੁਰਾਂ ਦਾ ਹਿਰਦਾ ਦਰਵਿਆ, ਧੰਨ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਮੇਹਰ ਦੇ ਘਰ ਵਿੱਚ ਆਏ ਤੇ ਸਤਿਗੁਰਾਂ ਨੇ ਪੁੱਛਿਆ, ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨ। ਸਤਿਗੁਰੂ ਕਹਿਣ ਲੱਗੇ, ਪੱਬਰ ਐ ਕਵਲ, ਜਦੋਂ ਮੈਂ ਇੱਥੋਂ ਲੰਘ ਕੇ ਗਿਆ ਸੀ ਤੂੰ ਹਰਿਆ ਸੀ, ਖਿੜਿਆ ਹੋਇਆ ਸੀ, ਕਵਲਾ ਕੰਚਨ ਵੰਨ, ਤੇਰਾ ਜਿਹੜਾ ਸਰੀਰ ਸੀ ਕੰਚਨ ਸੋਨੇ ਵਰਗਾ ਸੀ। ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨ, ਕਹਿ ਦੁਖੜੈ ਸੜੇ ਓਹੇ ਕਾਲੀ ਹੋਈਆਂ ਦੇਹੋਰੀ, ਨਾਨਕ ਮੈਂ ਤਨ ਭੰਗ। ਸਤਿਗੁਰੂ ਕਹਿੰਦੇ, ਕਵਲ ਹੋ ਕੀ ਗਿਆ, ਤੇਰੀ ਹੁਣ ਦੇਹ ਕਾਲੀ ਹੋਈ ਪਈ ਹੈ, ਤੂੰ ਸੁੱਕ ਚੁੱਕਿਆ ਏ, ਤੇਰਾ ਸਰੀਰ ਭੰਗ ਹੋ ਚੁੱਕਿਆ ਏ, ਹੁਣ ਤੇਰੇ ਲਾਗੇ ਕੋਈ ਵੀ ਭੌਰਾ ਵੀ ਮੰਡਰਾ ਰਹੀ ਨਹੀਂ ਰਿਹਾ। ਤੇ ਕਵਲ ਨੇ ਉੱਤਰ ਦਿੱਤਾ, ਮਹਾਰਾਜ ਜਿਹਦੇ ਸੰਗ ਕਰਕੇ ਮੈਂ ਖਿੜਿਆ ਸੀ, ਜਿਹਦੇ ਸੰਗ ਕਰਕੇ ਮੇਰੀ ਪੁੱਛ ਮੰਗ ਸੀ, ਜਿਸ ਦੇ ਸੰਗ ਕਰਕੇ ਮੇਰੇ ਉੱਤੇ ਭੌਰੇ ਆ ਕੇ ਮੰਡਰਾਉਂਦੇ ਪਏ ਸੀ, ਮਹਾਰਾਜ ਉਹਦੇ ਸੰਗ ਤੋਂ ਮੈਂ ਵਿਛੜ ਚੁੱਕਿਆ ਤਾਂ ਮੇਰੀ ਇਹ ਹਾਲਤ ਹੋਈ ਹੈ। ਉਸ ਦਾ ਉੱਤਰ ਵੀ ਸਤਿਗੁਰਾਂ ਨੇ ਬਾਣੀ ਅੰਦਰ ਅੰਕਿਤ ਕੀਤਾ, ਜਾਣਾ ਪਾਣੀ ਲਾ ਨਾਲ ਹਾਂ ਜੈ ਸੇਤੀ ਮੇਰਾ ਸੰਗ, ਜਿੱਤ ਡਿੱਠੈ ਪਰਫੜੈ ਚੜ੍ਹੈ ਚਵੱਗਣ ਵੰਨ। ਐ ਸਤਿਗੁਰੂ ਜੀ, ਮੈਂ ਪਾਣੀ ਦਾ ਸੰਗ ਨਾ ਕਰਨ ਕਰਕੇ ਮੇਰਾ ਸਰੀਰ ਭੰਗ ਹੋ ਚੁੱਕਿਆ, ਨਾਸ ਹੋ ਚੁੱਕਿਆ। ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ, ਜਿੱਤ ਡਿੱਠੈ ਪਰਫੜੈ ਚੜ੍ਹੈ ਚਵੱਗਣ ਵੰਨ। ਜਿਸ ਪਾਣੀ ਨੂੰ ਮੈਂ ਦੇਖ ਕੇ ਖਿੜਦਾ ਸੀ ਤੇ ਬਹੁਤ ਜ਼ਿਆਦਾ ਮਹਿਕ ਮੇਰੇ ਤੋਂ ਆਉਂਦੀ ਸੀ, ਭੌਰੇ ਵੀ ਆ ਕੇ ਮੰਡਰਾਉਂਦੇ ਸੀ, ਪਰ ਅੱਜ ਪਾਣੀ ਦਾ ਸੰਗ ਨਾ ਹੋਣ ਕਰਕੇ ਮੇਰੀ ਇਹ ਹਾਲਤ ਹੋ ਚੁੱਕੀ ਹੈ। ਗੁਰਸੰਗਤ ਜੀ, ਸਮਝਾਉਣ ਵਾਸਤੇ ਸਤਿਗੁਰਾਂ ਨੇ ਇਸ ਦੀ ਵਾਰਤਾਲਾਪ ਗੁਰਬਾਣੀ ਅੰਦਰ ਅੰਕਿਤ ਕੀਤੀ ਹੈ ਕਿ ਸੱਚਮੁੱਚ ਜੀਵ ਰੂਪੀ ਕਵਲ ਦਾ ਵੀ ਇਹੋ ਹੀ ਹਾਲ ਹੈ, ਜੇ ਪਰਮਾਤਮਾ ਰੂਪੀ ਤਲਾਬ ਦੇ ਵਿੱਚ ਰਹੇਗਾ, ਸੰਗਤ ਰੂਪੀ ਤਲਾਬ ਦੇ ਵਿੱਚ ਰਹੇਗਾ, ਸੰਗਤ ਰੂਪੀ ਪਾਣੀ ਇਸ ਨੂੰ ਮਿਲੇਗਾ ਤੇ ਇਹ ਖਿੜਿਆ ਰਹੇਗਾ, ਇਸ ਦੀ ਪੁੱਛ ਮੰਗ ਵੀ ਹੋਵੇਗੀ, ਇਹ ਸ਼ੁਭ ਗੁਣਾਂ ਦਾ ਧਾਰਨੀ ਵੀ ਹੋਵੇਗਾ। ਪਰ ਜਿਸ ਦਿਨ ਇਸ ਨੇ ਪਰਮਾਤਮਾ ਰੂਪੀ ਤਲਾਬ ਨਾਲੋਂ ਵਿਛੜਨ ਦੀ ਇਹ ਗਲਤੀ ਕਰ ਲਈ ਤੇ ਸੰਗਤ ਰੂਪੀ ਪਾਣੀ ਇਹਨੂੰ ਨਾ ਮਿਲਿਆ, ਸੱਚਮੁੱਚ ਇਹਦੀ ਹਾਲਤ ਵੀ ਉਹ ਸੜੇ ਹੋਏ ਕਮਲ ਵਰਗੀ ਹੋ ਜਾਵੇਗੀ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਹਰ ਬਿਸਰਤ ਸਦਾ ਖੁਆਰੀ, ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ ਅਸਲ ਵਿੱਚ ਉਹ ਖੁਆਰੀ ਖਰਾਬ ਹੁੰਦੇ ਨੇ। ਗੁਰ ਇਤਿਹਾਸ ਅੰਦਰ ਆਪਾਂ ਜ਼ਿਕਰ ਪੜ੍ਹਦੇ ਹਾਂ, ਧੰਨ ਕਿਰਪਾਲੂ ਸਤਿਗੁਰੂ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਮਹਾਰਾਜ, ਸ੍ਰੀ ਅਨੰਦਪੁਰ ਸਾਹਿਬ ਸਤਿਗੁਰਾਂ ਦਾ ਵਾਸਾ ਏ, ਉੱਥੇ 22 ਧਾਰ ਦੇ ਰਾਜੇ ਤੇ ਨਾਲ ਹੀ ਜਿਹੜਾ ਸੂਬਾ ਸਰਹੰਦ ਹੈ ਤੇ ਦਿੱਲੀ ਦੇ ਬਾਦਸ਼ਾਹ ਦੇ ਹੁਕਮ ਦੇ ਨਾਲ 10,000 ਫੌਜ ਲੈ ਕੇ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾਉਂਦੇ ਨੇ, ਇਹਦੇ 'ਤੇ ਆ ਕੇ ਜੰਗ ਸ਼ੁਰੂ ਕਰਦੇ ਨੇ। ਪਹਿਲੀ ਜੰਗ ਫਤਿਹ ਹੁੰਦੀ ਹੈ। ਦੋ ਇਹਨਾਂ ਦੇ ਮੁਖੀ ਸਨ, ਜਮਤੁੱਲੇ ਨੂੰ 5 ਪਿਆਰੇ ਭਾਈ ਸਾਹਿਬ ਸਿੰਘ ਜੀ ਨੇ ਮੌਤ ਦੇ ਘਾਟ ਉਤਾਰ ਦਿੱਤਾ। ਇੰਨੇ ਕੁ ਸਿੰਘਾਂ ਦੀ ਬਹਾਦਰੀ ਦੇਖ ਕੇ, ਜੋਸ਼ ਦੇਖ ਕੇ, ਇਹਨਾਂ ਦੀ ਨਿਡਰਤਾ ਦੇਖ ਕੇ ਵੈਰੀਆਂ ਦੇ ਵਿੱਚ ਇੰਨੀ ਜ਼ੁਰਤ ਨਹੀਂ ਪਈ ਕਿ ਜੰਗ ਦੇ ਮੈਦਾਨ ਦੇ ਵਿੱਚੋਂ ਜਮਤੁੱਲੇ ਦਾ ਸਰੀਰ ਲੈ ਜਾਣ, ਜਮਤੁੱਲੇ ਦੀ ਲੋਥ ਲੈ ਜਾਣ। ਉਸ ਦੀ ਲੋਥ ਪਈ, ਉੱਥੇ ਹੀ ਗਲਦੀ ਰਹੀ। ਇਸੇ ਤਰ੍ਹਾਂ ਇਹਨਾਂ ਨੇ ਹੁਣ ਸਲਾਹ ਕੀਤੀ, ਗੁੱਜਰ ਰੰਗੜ 22 ਧਾਰ ਦੇ ਰਾਜੇ ਇਹ ਸਾਰੇ ਮਿਲ ਕੇ ਹੁਣ ਇਹਨਾਂ ਨੇ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ। 2 ਮਹੀਨੇ ਤੱਕ ਕਿਲੇ ਨੂੰ ਘੇਰਾ ਪਿਆ ਰਿਹਾ। ਪਰ ਜਦ ਕੋਈ ਸਫਲਤਾ ਹਾਸਲ ਨਾ ਹੁੰਦੀ ਦਿਖੀ ਤੇ ਇਹਨਾਂ ਨੇ ਸਲਾਹ ਕੀਤੀ। ਕੇਸਰੀ ਚੰਦ ਨੇ ਆਪਣਾ ਹਾਥੀ ਤਿਆਰ ਕੀਤਾ। ਉਸ ਹਾਥੀ ਦੇ ਮੱਥੇ ਦੇ ਉੱਤੇ ਲੋਹੇ ਦੀਆਂ ਤਵੀਆਂ ਬੰਨੀਆਂ, ਉਸ ਹਾਥੀ ਨੂੰ ਸ਼ਰਾਬ ਪਿਆਈ, ਸੁੰਡ ਦੇ ਨਾਲ ਤਲਵਾਰਾਂ ਬੰਨ ਦਿੱਤੀਆਂ। ਉਹ ਖੂਨੀ ਹਾਥੀ ਨੂੰ ਇਹਨਾਂ ਨੇ ਲੋਹਗੜ੍ਹ ਦੇ ਕਿਲੇ 'ਤੇ ਚੜ੍ਹਾ ਕੇ ਲੋਹਗੜ੍ਹ ਦਾ ਦਰਵਾਜ਼ਾ ਤੋੜਨਾ ਸੀ। ਸੂਹੀਆਂ ਨੇ ਰਾਤੋ ਰਾਤ ਆ ਕੇ ਕਲਗੀਧਰ ਪਿਤਾ ਜੀ ਨੂੰ ਖਬਰ ਦਿੱਤੀ, ਆਪਾਂ ਵਿਚਾਰ ਕਰ ਰਹੇ ਹਾਂ ਹਰ ਬਿਸਰਤ ਸਦਾ ਖੁਆਰੀ। ਸੂਹੀਆਂ ਨੇ ਆ ਕੇ ਮਹਾਰਾਜ ਨੂੰ ਇਹ ਖਬਰ ਦਿੱਤੀ, ਸਤਿਗੁਰੂ ਜੀ ਕੱਲ੍ਹ ਨੂੰ ਇਹਨਾਂ ਤੁਰਕਾਂ ਨੇ 22 ਧਾਰ ਰਾਜਿਆਂ ਨੇ ਖੂਨੀ ਹਾਥੀ ਕਿਲੇ 'ਤੇ ਚਾੜ੍ਹ ਕੇ ਲਿਆਉਣਾ ਏ, ਮਹਾਰਾਜ ਕੋਈ ਯਤਨ ਕਰੀਏ ਅਸੀਂ ਵੀ। ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਨਾਲ ਹੀ ਬੈਠੇ ਸਨ ਭਾਈ ਸਾਲੋ ਜੀ ਦੇ ਪੋਤੇ, ਮਹਾਰਾਜ ਕਹਿਣ ਲੱਗੇ ਸਾਡੇ ਕੋਲ ਭਾਈ ਸਾਲੋ ਦਾ ਪੋਤਾ ਦੁਨੀ ਚੰਦ ਹਾਥੀ ਹੈ, ਕੱਲ੍ਹ ਨੂੰ ਇਹ ਮੁਕਾਬਲਾ ਕਰੇਗਾ ਹਾਥੀ ਦਾ। ਹੁਣ ਦੁਨੀ ਚੰਦ ਭਾਈ ਸਾਲੋ ਦਾ ਪੋਤਾ ਸੀ, ਸਰੀਰ ਇਸ ਦਾ ਬੜਾ ਮੋਟਾ ਡਾਢਾ ਤਕੜਾ ਪਰ ਮਨ ਦਾ ਕਮਜ਼ੋਰ ਸੀ। ਇੱਥੇ ਤਾਂ ਜਿਹੜੇ ਭਾਵਨਾ ਵਾਲੇ ਨੇ, ਸ਼ਰਧਾ ਵਾਲੇ ਨੇ, ਉਹ ਤਰ ਜਾਂਦੇ ਨੇ। ਜਿਹੜੇ ਤਰਕਾਂ ਵਾਲੇ ਨੇ, ਜਿਹੜੇ ਕੇਵਲ ਆਪਣੇ ਸਰੀਰ ਦਾ, ਆਪਣੇ ਗਿਆਨ ਦਾ, ਆਪਣੀ ਵਿੱਦਿਆ ਦਾ ਮਾਣ ਕਰਦੇ ਰਹਿੰਦੇ ਨੇ, ਉਹ ਇੱਥੋਂ ਤੱਕ ਹੀ ਰਹਿ ਜਾਂਦੇ ਨੇ। ਜਦੋਂ ਦੁਨੀ ਚੰਦ ਦੇ ਕੰਨਾਂ 'ਚ ਖਬਰ ਪਈ, ਮਨ ਦਾ ਕਮਜ਼ੋਰ ਹੋਣ ਕਰਕੇ, ਗੁਰੂ 'ਤੇ ਭਰੋਸਾ ਨਾ ਹੋਣ ਕਰਕੇ ਦੁਨੀ ਚੰਦ ਪੰਜਾਂ ਪਿਆਰਿਆਂ ਦੇ ਸਿੰਘਾਂ ਕੋਲ, ਵੱਖ ਵੱਖ ਸਿੰਘਾਂ ਕੋਲ ਰਾਤ ਨੂੰ ਆਇਆ। ਆ ਕੇ ਕਹਿਣ ਲੱਗਾ, ਖਾਲਸਾ ਜੀ, ਮਹਾਰਾਜ ਨੇ ਸਾਨੂੰ ਮਰਵਾਉਣ ਦਾ ਇਹ ਬਹਾਨਾ ਤਾਂ ਨਹੀਂ ਬਣਾ ਦਿੱਤਾ। ਸਾਰਿਆਂ ਨੇ ਸਮਝਾਇਆ, ਦੁਨੀ ਚੰਦ ਤੂੰ ਘਬਰਾ ਨਾ, ਤੇਰੇ 'ਤੇ ਗੁਰੂ ਦੀ ਮਿਹਰ ਹੋਈ ਹੈ, ਸਤਿਗੁਰਾਂ ਨੇ ਤੈਨੂੰ ਸ਼ੇਰ ਬਣਾ ਕੇ ਹਾਥੀ ਨਾਲ ਮੁਕਾਬਲਾ ਕਰਾਉਣਾ ਹੀ, ਤੂੰ ਗੁਰੂ 'ਤੇ ਭਰੋਸਾ 'ਤੇ ਰੱਖ। ਪਰ ਭਰੋਸਾ ਨਾ ਹੋਣ ਕਰਕੇ ਦੁਨੀ ਚੰਦ ਨੇ ਸਲਾਹ ਬਣਾਈ, ਆਪਣੇ ਕੁਝ ਕੁ ਸਾਥੀਆਂ ਨੂੰ ਨਾਲ ਲੈ ਕੇ ਲੋਹਗੜ੍ਹ ਦੇ ਕਿਲੇ ਤੋਂ ਰੱਸਾ ਪਾਇਆ ਅਤੇ ਉੱਥੋਂ ਭੱਜਣਾ ਚਾਹਿਆ। ਜਦੋਂ ਅੱਧਕ ਵਿੱਚ ਘਰ ਆਇਆ, ਸਰੀਰ ਭਾਰਾ ਹੋਣ ਕਰਕੇ ਰੱਸਾ ਟੁੱਟ ਗਿਆ, ਹੇਠਾਂ ਡਿੱਗਾ, ਦੁਨੀ ਚੰਦ ਦੀ ਲੱਤ ਟੁੱਟ ਗਈ। ਹਨੇਰੇ ਵਿੱਚ ਇਸ ਦੇ ਸਾਥੀਆਂ ਨੇ ਛੇਤੀ ਨਾਲ ਮੰਜੇ 'ਤੇ ਪਾਇਆ ਅਤੇ ਇੱਥੋਂ ਲੈ ਕੇ ਚੱਲੇ। ਜਦੋਂ ਇਹ ਆਪਣੇ ਨਗਰ ਪਹੁੰਚੇ ਤਾਂ ਹਰ ਬਿਸਰਤ ਸਦਾ ਖੁਆਰੀ, ਗੁਰੂ ਤੋਂ ਬੇਮੁੱਖ ਹੋਣ ਕਰਕੇ, ਸਤਿਗੁਰਾਂ ਤੋਂ ਵਿਸਰਨ ਕਰਕੇ ਕਿਸੇ ਨਗਰ ਵਾਲੇ ਨੇ, ਪਰਿਵਾਰ ਵਾਲੇ ਨੇ ਇਹਨੂੰ ਮੂੰਹ ਨਾ ਲਾਇਆ। ਜਿਸ ਮੌਤ ਤੋਂ ਡਰਦਾ ਹੋਇਆ ਭੱਜਾ ਸੀ, ਕੁਝ ਦਿਨ ਘਰੇ ਮੰਜੇ 'ਤੇ ਪਿਆ ਰਿਹਾ। ਇਤਿਹਾਸ ਵਿੱਚ ਜ਼ਿਕਰ ਮਿਲਦਾ ਏ ਕਿ ਪਾਥੀਆਂ ਦੇ ਵਿੱਚੋਂ ਸੱਪ ਨਿਕਲਿਆ ਅਤੇ ਦੁਨੀ ਚੰਦ ਨੂੰ ਡੰਗ ਮਾਰਿਆ, ਦੁਨੀ ਚੰਦ ਦੀ ਮੌਤ ਹੋਈ ਹੈ। ਹਰ ਬਿਸਰਤ ਸਦਾ ਖੁਆਰੀ, ਜੇ ਕੋ ਗੁਰ ਤੇ ਵੇ ਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਸਤਿਗੁਰਾਂ ਤੋਂ ਬੇਮੁੱਖ ਹੋ ਕੇ ਭੱਜਿਆ, ਗੁਰੂ ਨੂੰ ਭੁਲਾ ਦਿੱਤਾ, ਹਰੀ ਨੂੰ ਭੁਲਾ ਦਿੱਤਾ ਅਤੇ ਖੁਆਰ ਹੋਣਾ ਪਿਆ। ਟੋਡੀ ਰਾਗ ਦੇ ਵਿੱਚ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰ ਰਹੇ ਹਨ, ਹਰ ਬਿਸਰਤ ਸਦਾ ਖੁਆਰੀ। ਜਿਨ੍ਹਾਂ ਨੇ ਹਰੀ ਨੂੰ ਭੁਲਾ ਦਿੱਤਾ, ਵਾਹਿਗੁਰੂ ਦੀ ਬੰਦਗੀ ਨੂੰ ਭੁਲਾ ਦਿੱਤਾ, ਸਿਮਰਨ ਨੂੰ ਭੁਲਾ ਦਿੱਤਾ, ਉਹ ਸਦਾ ਵਿਕਾਰਾਂ ਦੇ ਵਿੱਚ ਪੈ ਕੇ ਖੁਆਰ ਖਰਾਬ ਹੁੰਦੇ ਹਨ।
ਕਹੋ ਧੋਖਾ ਕਹਾਂ ਵਿਆਪੈ,
ਉਹਨਾਂ ਨੂੰ ਧੋਖਾ ਜਿਹੜਾ ਵਿਆਪ ਨਹੀਂ ਸਕਦਾ, ਲੱਗ ਨਹੀਂ ਸਕਦਾ, ਨਾ ਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਨੇ ਉਸ ਜੀਵਨ ਨੂੰ ਠੱਗ ਸਕਦੇ ਹਨ।
ਜਾ ਕਉ ਓਟ ਤੁਹਾਰੀ,
ਜਿਹਦੇ ਉੱਤੇ ਮਾਲਕ ਦੀ ਓਟ ਆਸਰਾ ਹੈ, ਤੁਹਾਰੀ ਹੈ ਵਾਹਿਗੁਰੂ, ਜਿਹਦੇ ਉੱਤੇ ਤੁਹਾਡੀ ਓਟ ਹੈ, ਤੁਹਾਡਾ ਆਸਰਾ ਹੈ ਜਿਸ ਨੂੰ, ਉਹ ਕਦੇ ਵਾਸਤੇ ਠੱਗੇ ਨਹੀਂ ਜਾ ਸਕਦੇ। ਫਿਰ ਓਟ ਲਈ ਬਹਾਦਰ ਬਾਬਾ ਬਚਿੱਤਰ ਸਿੰਘ ਜੀ, ਜਿਨ੍ਹਾਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ, ਜਦੋਂ ਸਿੰਘਾਂ ਨੇ ਆ ਕੇ ਖਬਰ ਦਿੱਤੀ ਮਹਾਰਾਜ ਦੁਨੀ ਚੰਦ ਤਾਂ ਭੱਜ ਗਿਆ, ਸਤਿਗੁਰੂ ਕਹਿਣ ਲੱਗੇ ਕੋਈ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਬੜੇ ਐਸੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਾਲੇ ਸ਼ੇਰ ਨੇ। ਬਾਬਾ ਬਚਿੱਤਰ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਹਾਥੀ ਦਾ ਮੁਕਾਬਲਾ ਕਰਨਗੇ। ਜਾ ਕੋ ਓਟ ਤੁਹਾਰੀ, ਅਤੇ ਭਾਈ ਬਚਿੱਤਰ ਸਿੰਘ ਨੇ ਮਹਾਰਾਜ ਦੇ ਚਰਨਾਂ ਦੀ ਓਟ ਲਈ ਆਸਰਾ ਲਿਆ। ਜਦੋਂ ਅਗਲਾ ਦਿਨ ਚੜ੍ਹਿਆ, ਭਾਈ ਬਚਿੱਤਰ ਸਿੰਘ ਜੀ ਨੇ ਤਿਆਰੀ ਕੀਤੀ, ਤੇ ਪੁੱਛਣ ਵਾਲਿਆਂ ਨੇ ਆ ਕੇ ਪੁੱਛਿਆ ਭਾਈ ਬਚਿੱਤਰ ਸਿੰਘ ਨੂੰ, ਕਹਿਣ ਲੱਗੇ ਬਚਿੱਤਰ ਸਿੰਘ, ਕਿਉਂਕਿ ਭਾਈ ਸਾਹਿਬ ਜੀ ਦਾ ਸਰੀਰ ਮਧਰਾ ਸੀ, ਹੈ ਵੀ ਛੋਟਾ ਤੇ ਥੋੜਾ ਕਮਜ਼ੋਰ ਸੀ, ਵੇਖਣ ਵਾਲਿਆਂ ਨੂੰ ਇਉਂ ਲੱਗਦਾ ਕਿ ਹਾਥੀ ਦਾ ਮੁਕਾਬਲਾ ਕਰ ਲੈਣਗੇ। ਭਾਈ ਬਚਿੱਤਰ ਸਿੰਘ ਨੂੰ ਆ ਕੇ ਪੁੱਛਿਆ, ਬਚਿੱਤਰ ਸਿੰਘ ਜੀ ਕਿ ਹਾਥੀ ਦਾ ਮੁਕਾਬਲਾ ਕਰ ਲੋਗੇ? ਤੇ ਭਾਈ ਬਚਿੱਤਰ ਸਿੰਘ ਦਾ ਉੱਤਰ ਕੀ ਸੀ? ਤਾ ਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ। ਜਿਹਦੇ ਉੱਤੇ ਮਾਲਕ ਦੀ ਓਟ ਆਸਰਾ ਹੈ, ਉਹ ਕਦੇ ਵਾਸਤੇ ਧੋਖੇ ਦੇ ਵਿੱਚ ਨਹੀਂ ਆ ਸਕਦੇ। ਮੈਂ ਮੁਕਾਬਲਾ ਨਹੀਂ ਕਰਨਾ, ਮੇਰੇ ਸਿਰ 'ਤੇ ਕਲਗੀਧਰ ਪਿਤਾ ਨੇ ਥਾਪੜਾ ਦੇ ਕੇ ਹੱਥ ਰੱਖ ਕੇ ਇਹ ਸੇਵਾ ਲੈਣੀ ਹੈ। ਸੱਚਮੁੱਚ ਭਾਈ ਬਚਿੱਤਰ ਸਿੰਘ ਜੀ ਅਗਲਾ ਦਿਨ ਚੜਿਆ, ਤਿਆਰੀ ਕੀਤੀ, ਹੱਥ ਦੇ ਵਿੱਚ ਨਾਗਣੀ ਲਈ, ਦਰਵਾਜ਼ਾ ਕਿਲੇ ਦਾ ਖੋਲ੍ਹਿਆ ਗਿਆ, ਉੱਧਰੋਂ ਖੂਨੀ ਹਾਥੀ ਅੰਦਰ ਆਉਣ ਨੂੰ ਤਿਆਰ ਸੀ, ਪਰ ਸਿੰਘਾਂ ਨੇ ਪਹਿਲਾਂ ਹੀ ਦਰਵਾਜ਼ਾ ਖੋਲ੍ਹ ਕੇ ਮੁਕਾਬਲਾ ਸ਼ੁਰੂ ਕੀਤਾ। ਬਾਬਾ ਬਚਿੱਤਰ ਸਿੰਘ ਜੀ ਘੋੜੇ 'ਤੇ ਹੋ ਕੇ ਸਵਾਰ ਬਾਹਰ ਨਿਕਲੇ ਅਤੇ ਖੜ੍ਹੇ ਹੋ ਕੇ ਘੋੜੇ 'ਤੇ ਬਹਾਦਰ ਭਾਈ ਬਚਿੱਤਰ ਸਿੰਘ ਜੀ ਨੇ ਜ਼ੋਰ ਦੇ ਨਾਲ ਨਾਗਣੀ ਮਾਰੀ। ਸੱਤ ਲੋਹੇ ਦੀਆਂ ਤਵੀਆਂ ਪਾੜ ਕੇ ਉਹ ਨਾਗਣੀ ਹਾਥੀ ਦੇ ਮੱਥੇ 'ਤੇ ਵੱਜੀ। ਉਹ ਖੂਨੀ ਹਾਥੀ ਦੀਆਂ ਚੀਕਾਂ ਵੱਜੀਆਂ, ਉਹ ਖੂਨੀ ਹਾਥੀ ਨੇ ਰੁੱਖ ਬਦਲਿਆ ਅਤੇ ਉਹਨਾਂ ਤੁਰਕਾਂ ਦੀ ਫੌਜ ਨੂੰ ਹੀ ਮਿਧਣਾ ਸ਼ੁਰੂ ਕਰ ਦਿੱਤਾ। ਸੱਚਮੁੱਚ ਜਾ ਕੋ ਓਟ ਤੁਹਾਰੀ, ਜਿਹਦੇ ਉੱਤੇ ਮਾਲਕ ਦੀ ਓਟ ਹੈ, ਜਿਹਦੇ ਨੂੰ ਮਾਲਕ ਦਾ ਆਸਰਾ ਹੈ, ਉਹ ਕਦੇ ਵਾਸਤੇ ਵੀ ਠੱਗੇ ਨਹੀਂ ਜਾ ਸਕਦੇ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਬਿਨ ਸਿਮਰਨ ਜੋ ਜੀਵਨ ਬਲ ਨਾ,
ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਬਿਨਾਂ ਸਿਮਰਨ ਤੋਂ ਜਿਹੜਾ ਜੀਵਨ ਬਲਨਾ ਤੋਂ ਭਾਵ ਬਤੀਤ ਕਰਨਾ ਹੈ, ਜਾਂ ਮਹਾਂਪੁਰਖਾਂ ਨੇ ਇਸ ਦੇ ਅਰਥ ਬਲਨਾ ਦੇ ਬਲਨ ਨੂੰ ਸੜਨ ਦੇ ਵੀ ਕੀਤੇ ਨੇ, ਕਿਉਂਕਿ ਆਪਾਂ ਪੰਜਾਬੀ ਦੇ ਵਿੱਚ ਅਕਸਰ ਹੀ ਇਹ ਪਿੰਡਾਂ 'ਚ ਸ਼ਬਦ ਵਰਤਦੇ ਹਾਂ ਕਿ ਬਾਲਣ ਬਲ ਗਿਆ। ਇਸੇ ਤਰ੍ਹਾਂ ਸੜਨ ਨੂੰ ਵੀ ਬਲਨ ਕਿਹਾ ਜਾਂਦਾ ਹੈ। ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਬਲਣਾ ਬਤੀਤ ਕਰਨਾ ਹੈ, ਉਹ ਇੱਕ ਬਾਲਣ ਦੀ ਜਿਸ ਤਰ੍ਹਾਂ ਬਾਲਣ ਸੜਦਾ ਹੈ, ਉਸ ਤਰ੍ਹਾਂ ਵਿਕਾਰਾਂ ਦੇ ਵਿੱਚ ਪੈ ਕੇ ਸੜਦਾ ਹੈ।
ਸਰਪ ਜੈਸੇ ਅਰਜਾਰੀ,
ਸਿਮਰਨ ਤੋਂ ਬਿਨਾਂ ਜੀਵਨ ਬਤੀਤ ਕਰਨਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਰਪ ਜੈਸੇ ਅਰਜਾਰੀ, ਜਿਸ ਤਰ੍ਹਾਂ ਸੱਪ ਬਹੁਤ ਲੰਮੀ ਉਮਰ ਭੋਗਦਾ ਹੈ, ਉਹ ਜ਼ਹਿਰ ਦੇ ਵਿੱਚ ਹੀ ਸੜਦਾ ਰਹਿੰਦਾ ਹੈ। ਕਿਉਂਕਿ ਜਿਹੜਾ ਅਜਗਰ ਹੈ ਅਤੇ ਅੱਜ ਨਾਮ ਬੱਕਰੇ ਦਾ ਹੈ, ਬੱਕਰੇ ਨੂੰ ਨਿਗਲ ਜਾਣ ਵਾਲਾ ਉਹ ਸੱਪ ਜਿਸ ਨੂੰ ਅਜਗਰ ਕਿਹਾ ਜਾਂਦਾ ਹੈ, ਬਹੁਤ ਲੰਮੀ ਉਮਰ ਉਸ ਦੀ ਹੁੰਦੀ ਹੈ, ਪਰ ਜ਼ਹਿਰ ਹੀ ਸੱਪ ਨੂੰ ਸਾੜਦਾ ਰਹਿੰਦਾ ਹੈ। ਵੱਡੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ, ਉਹਨਾਂ ਨੇ ਤਿੰਨ ਤਰ੍ਹਾਂ ਦੇ ਸੱਪਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦਾ ਜ਼ਿਕਰ ਵਿਦਿਆ ਮਾਰਤੰਡ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਵੀ ਕਥਾ ਦੇ ਵਿੱਚ ਕੀਤਾ। ਤਿੰਨ ਤਰ੍ਹਾਂ ਦੇ ਸੱਪ ਮੰਨੇ ਗਏ ਨੇ, ਇੱਕ ਉਹ ਸੱਪ ਤੇ ਪਹਿਲਾਂ ਤੇ ਸੱਪ ਜ਼ਹਿਰ ਦੇ ਵਿੱਚ ਸੜਦਾ ਹੈ, ਪਰ ਜਦੋਂ ਸੱਪ ਨੂੰ ਮਣੀ ਮਿਲਦੀ ਹੈ ਤੇ ਸੱਪ ਉਹ ਮਣੀ ਨੂੰ ਪੂਰਨਮਾਸ਼ੀ ਦੀ ਰਾਤ ਦੇ ਵਿੱਚ ਕੱਢਦਾ ਹੈ, ਪੂਰਨਮਾਸ਼ੀ ਦਾ ਚੰਦਰਮਾ ਦੇ ਵਿੱਚੋਂ ਰਸ ਜਦੋਂ ਸਿੰਮਦਾ ਹੈ, ਉਸ ਮਣੀ ਉੱਤੇ ਰਸ ਪੈਣ ਦੇ ਨਾਲ ਉਹ ਸੱਪ ਉਸ ਰਸ ਨੂੰ ਚੱਟ ਕੇ ਆਪਣੀ ਵਿਹੋ ਜ਼ਹਿਰ ਨੂੰ ਮੇਟਦਾ ਹੈ ਤੇ ਇੱਕ ਮਹੀਨੇ ਤੱਕ ਉਸ ਦਾ ਅਸਰ ਰਹਿੰਦਾ ਹੈ। ਫਿਰ ਅਗਲੀ ਪੁੰਨਿਆ ਨੂੰ ਆਪਣੀ ਮਣੀ ਬਾਹਰ ਕੱਢਦਾ ਹੈ ਅਤੇ ਚੰਦਰਮਾ ਦੇ ਹੇਠਾਂ ਰੱਖ ਕੇ ਜਦੋਂ ਪੁੰਨਿਆ ਦਾ ਚੰਦਰਮਾ ਚੜ੍ਹਦਾ ਹੈ ਪੂਰਨਮਾਸ਼ੀ ਦਾ, ਉਹਦੇ ਵਿੱਚੋਂ ਰਸ ਚੋਂਦਾ ਹੈ, ਮਣੀ ਦੇ ਉੱਤੇ ਪੈਂਦਾ ਅਤੇ ਸੱਪ ਉਸ ਰਸ ਨੂੰ ਚੱਟ ਕੇ ਅਤੇ ਆਪਣੀ ਜ਼ਹਿਰ ਜਿਹੜੀ ਫਿਰ ਮੇਟਦਾ ਹੈ। ਦੂਜੇ ਨੰਬਰ ਦੇ ਉਹ ਸੱਪ ਨੇ ਜਿਹੜੇ ਮਣੀ ਨੂੰ ਬਾਹਰ ਕੱਢ ਕੇ ਰੱਖਦੇ ਨੇ ਮੱਸਿਆ ਦੀ ਰਾਤ, ਹਨੇਰੀ ਰਾਤ ਨੂੰ, ਅਤੇ ਉਸ ਮਣੀ ਦੇ ਉੱਤੇ ਬਹੁਤ ਜ਼ਿਆਦਾ ਕੀੜੇ ਆਉਂਦੇ ਨੇ ਅਤੇ ਉਹ ਸੱਪ ਉਹਨਾਂ ਕੀੜਿਆਂ ਨੂੰ ਖਾ ਕੇ ਆਪਣੇ ਪੇਟ ਦੀ ਪੂਰਤੀ ਕਰਦੇ ਨੇ। ਹੁਣ ਤੀਜੇ ਤਰ੍ਹਾਂ ਦਾ ਸੱਪ ਦਾ ਜ਼ਿਕਰ ਮਹਾਂਪੁਰਖਾਂ ਨੇ ਕੀਤਾ, ਉਹ ਹੈ ਕਿ ਸੱਪ ਮਣੀ ਨੂੰ ਕੱਢ ਕੇ ਬਾਹਰ ਰੱਖਦਾ, ਹੰਕਾਰ ਦੇ ਵਿੱਚ ਆ ਕੇ ਫੁੰਕਾਰੇ ਮਾਰਦਾ ਹੈ ਕਿ ਮੇਰੇ ਵਰਗਾ ਸਾਪੀ ਕੋਈ ਨਹੀਂ, ਮੈਂ ਸਭ ਤੋਂ ਵੱਡਾ, ਮੇਰੇ ਕੋਲ ਮਣੀ ਆ ਗਈ। ਹੰਕਾਰ ਦੇ ਵਿੱਚ ਫੁੰਕਾਰੇ ਮਾਰਨ ਕਰਕੇ ਉਹ ਬਾਰ ਬਾਰ ਲੇਟਦਾ ਹੈ ਅਤੇ ਫਿਰ ਕੀ ਹੁੰਦਾ, ਰੇਤਾ ਦੇ ਵਿੱਚ ਉਹ ਮਣੀ ਦਫਨ ਹੋ ਜਾਂਦੀ ਹੈ, ਢੱਕੀ ਜਾਂਦੀ ਹੈ, ਜਦੋਂ ਸੱਪ ਨੂੰ ਲੱਭਦੀ ਨਹੀਂ ਅਤੇ ਫਿਰ ਉਹ ਫੁੰਕਾਰੇ ਮਾਰ ਮਾਰ ਕੇ ਉੱਥੇ ਮਰ ਜਾਂਦਾ ਹੈ। तीन तरह का हुण मनुखां दा जिक्र महापुरखां ने उदाहरण दे के कीता कि जीव की हालत भी ऐसी है बिन सिमरन जो जीवन बलना सर्प जैसे अरजारी। नाम तो बिना भगती तो बिना सिमरन तो बिना जीव की हालत विकारां दे विच पैण करके विकारां रूपी जहर इन्हां दे अंदर इस तरह ही जिस तरह सप्प नूं जहर साड़दा है इस नूं इसे तरह सारे जीवां नूं विकार जिहड़े ने विकारां रूपी जहर साड़ रहे ने। हुण पहले तरह के जीव जिन्हां नूं ब्रह्मानंद विद्या प्राप्त होई तो वह पहले सप्प की तरह की करते ने अपनी विद्या सुना सुना के अपने पेट की पूर्ति करते हैं। इस तरह दूजे तरह के जीवों का जिक्र किया ने पहले तो जेडे ब्रह्म विद्या सुना के पेट की पूर्ति करते हैं तो दूजे इस तरह के ने जेडे अपने विद्या ते माण करते हैं। जिस तरह सप्प फुंकारे मारदा है बाद विच मणि गुआचण ते उहदी मौत हो जाती है दूजे तरह के ओ जीव ने जिन्हां नूं कुछ विद्या प्राप्त हो जाए तो अपनी विद्या ते माण करी जाते हैं कि साडे वर्गा ज्ञानी कोई नहीं साडे वर्गा ज्ञान किसी कोल नहीं लड़ाइया झगड़े करने दुनिया दे विच झगड़े खड़े कर देने जो पुरातन समय तो मर्यादा चलती उस ते किंतु कर देना इउं अपने आप नूं बहुत वड्डा ज्ञानी समझ लैना मानो कि दूजे तरह के सप्प ने जिहड़े फुंकारे वाले ने ऐसे लोग अपने ज्ञान करके हौमें दे विच आ जांदे ने हौमें दे विच पैण करके अखीर ਇਹ ਵਿਕਾਰ ਹੀ ਉਹਨਾਂ ਨੂੰ ਲੈ ਬੈਠਦਾ ਹੈ ਉਹਨਾਂ ਦਾ ਗਿਆਨ ਹੀ ਉਹਨਾਂ ਦਾ ਅੰਤ ਕਰਾ ਦਿੰਦਾ ਹੈ। ਤੀਜੇ ਨੰਬਰ ਦੇ ਉਹ ਜੀਵ ਨੇ ਜਿਹੜੇ ਬ੍ਰਹਮਾਨੰਦ ਵਿੱਦਿਆ ਨੂੰ ਪ੍ਰਾਪਤ ਕਰਕੇ ਅਤੇ ਵੈਰਾਗ ਰੂਪੀ ਚੰਦਰਮਾ ਦੇ ਵਿੱਚ ਜਾ ਕੇ ਅਤੇ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਜਾ ਕੇ ਇਹ ਵਿੱਦਿਆ ਸੁਣਾਉਂਦੇ ਨੇ ਜਦੋਂ ਬ੍ਰਹਮਾਨੰਦ ਵਿੱਦਿਆ ਦੇ ਵਿੱਚੋਂ ਰਸ ਆਉਂਦਾ ਹੈ ਨਾ ਸੰਗਤ ਨੂੰ ਫਿਰ ਉਹਨਾਂ ਨੂੰ ਵੀ ਰਸ ਪ੍ਰਾਪਤ ਹੁੰਦਾ ਹੈ ਉਹ ਰਸ ਨੂੰ ਪ੍ਰਾਪਤ ਕਰ ਕਰਕੇ ਵਿਕਾਰਾਂ ਨੂੰ ਮਾਰ ਕੇ ਉਹਨਾਂ ਦੇ ਅੰਦਰ ਠੰਡ ਪੈ ਜਾਂਦੀ ਹੈ ਇਸ ਤਰ੍ਹਾਂ ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਬਿਨ ਸਿਮਰਨ ਜੋ ਜੀਵਨ ਬਲਨਾ ਸਿਮਰਨ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਨਾਮ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਕਰਨਾ ਹੈ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੱਪ ਜਿਹੜਾ ਜ਼ਹਿਰ ਦੇ ਵਿੱਚ ਸੜ ਕੇ ਉਮਰ ਬਤੀਤ ਕਰਦਾ ਹੈ।
ਨਵ ਖੰਡਨ ਕੋ ਰਾਜ ਕਮਾਵੇ
ਭਾਵੇਂ ਕੋਈ ਨਵਾਂ ਖੰਡਾਂ ਦਾ ਰਾਜਾ ਕਿਉਂ ਨਾ ਬਣ ਜਾਵੇ ਜਿਸ ਤਰ੍ਹਾਂ ਮਾਧਾਤਾ ਰਾਜਾ ਹੋਇਆ ਹੈ।
ਅੰਤ ਚਲੇ ਗੁਹਾਰੀ
ਨਾਮ ਨੂੰ ਭੁਲਾਣ ਕਰਕੇ ਸਿਮਰਨ ਨੂੰ ਵਿਸਾਰਨ ਕਰਕੇ ਪਰਮਾਤਮਾ ਨੂੰ ਭੁਲਾਣ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਅੰਤ ਚੱਲੈ ਗੁਹਾਰੀ ਇਹ ਸੰਸਾਰ ਦੇ ਵਿੱਚੋਂ ਉਹ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰ ਕੇ ਜਾਂਦੇ ਨੇ। ਭਾਵੇਂ ਕੋਈ ਨਵਾਂ ਖੰਡਾਂ ਦੇ ਵਿੱਚ ਰਾਜਾ ਕਿਉਂ ਨਾ ਬਣ ਜਾਵੇ ਜਿਸ ਤਰ੍ਹਾਂ ਰਾਜਾ ਨੌਖ ਹੋਇਆ ਇਸ ਨੇ ਬੜਾ ਤਪ ਕੀਤਾ ਅਤੇ ਬੜੀ ਭਗਤੀ ਵੀ ਕੀਤੀ ਪਰ ਮਨ ਦੇ ਵਿੱਚ ਹੰਕਾਰ ਰਹਿ ਗਿਆ। ਤਪ ਦੇ ਬਲ ਸਦਕਾ ਜਦੋਂ ਇੰਦਰ ਨੇ ਕੁਕਰਮ ਕੀਤਾ ਸਰੀਰ 'ਤੇ ਕੋੜ ਹੋਣ ਕਰਕੇ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਜਦੋਂ ਇੰਦਰ ਦੇ ਸਰੀਰ ਦੇ ਉੱਤੇ ਕੁਕਰਮ ਕਰਨ ਕਰਕੇ ਕੋੜ ਹੋ ਗਿਆ ਅਤੇ ਉਸ ਸਮੇਂ ਜ਼ਿਕਰ ਆਉਂਦਾ ਸ੍ਰੀ ਦਸਮ ਗ੍ਰੰਥ ਦੇ ਅੰਦਰ ਵਿਸ਼ਨੂ ਪੁਰਾਣ ਦੇ ਵਿੱਚ ਕਲਗੀਧਰ ਪਿਤਾ ਜ਼ਿਕਰ ਕਰਦੇ ਨੇ ਕਿ ਉਸ ਵੇਲੇ ਸਵਰਗ ਦਾ ਰਾਜਾ ਨੌਖ ਰਾਜੇ ਨੂੰ ਬਣਾ ਦਿੱਤਾ ਗਿਆ ਪਰ ਨੌਖ ਰਾਜੇ ਦੇ ਮਨ ਦੇ ਵਿੱਚ ਵਿਕਾਰ ਹੋਣ ਕਰਕੇ ਇਹਨੇ ਕਿਹਾ ਕਿ ਮੈਂ ਇੰਦਰ ਦੀ ਘਰਵਾਲੀ ਸਚੀ ਦੇ ਨਾਲ ਵਿਆਹ ਕਰਾਉਣਾ ਹੈ। ਹੁਣ ਉਹਨੇ ਜਾ ਕੇ ਦੇਵਤਿਆਂ ਦੇ ਗੁਰੂ ਜਦੋਂ ਬ੍ਰਹਿਸਪਤ ਦੇ ਅੱਗੇ ਬੇਨਤੀ ਕੀਤੀ ਅਤੇ ਦੇਵਤਿਆਂ ਦੇ ਗੁਰੂ ਬ੍ਰਹਿਸਪਤ ਨੇ ਕਿਹਾ ਕਿ ਇਹਨੂੰ ਕਹਿ ਕਿ ਜੇ ਮੈਨੂੰ ਵਰਨ ਆਉਣਾ ਹੈ ਤਾਂ ਪੂਰਨ ਜਿਹੜੇ ਪੁਰਖ ਨੇ ਮਹਾਂਪੁਰਖ ਨੇ ਅਤੇ ਉਹ ਜਿਹੜੇ ਸਾਧੂ ਨੇ ਉਹਨਾਂ ਤੋਂ ਪਾਲਕੀ ਚੁਕਾ ਕੇ ਉਹਦੇ ਵਿੱਚ ਬੈਠ ਕੇ ਆ। ਇਸੇ ਤਰ੍ਹਾਂ ਹੀ ਹੋਇਆ ਇਹਨੇ ਉਹਨਾਂ ਸਾਧੂਆਂ ਤੋਂ ਉਹਨਾਂ ਪੁਰਖਾਂ ਤੋਂ ਪਾਲਕੀ ਚੁਕਾ ਲਈ ਆਪ ਵਿੱਚ ਬੈਠ ਗਿਆ ਪਰ ਮਨ ਦੇ ਵਿੱਚ ਕਾਮ ਜਿਹੜਾ ਸੀ ਉਹ ਬਹੁਤ ਤੇਜ਼ ਹੋ ਗਿਆ ਅਤੇ ਛੇਤੀ ਨਾਲ ਆਰੇ ਜਿਹੜਾ ਸੀ ਉਹ ਇਹਨਾਂ ਜਿਹੜੇ ਸਾਧੂਆਂ ਨੂੰ ਮਾਰਨ ਲੱਗਾ ਅਤੇ ਇਹਨਾਂ ਵਿੱਚੋਂ ਇੱਕ ਸਾਧੂ ਨੇ ਜਦੋਂ ਜ਼ੋਰ ਦੀ ਆਰਾ ਵੱਜਾ ਅਤੇ ਸਰਾਪ ਦਿੱਤਾ ਕਿ ਸਰਪ ਸਰਪ ਕਿ ਸੱਪ ਬਣ ਤੂੰ ਕਾਮੀਆਂ ਅਤੇ ਕਲਗੀਧਰ ਪਿਤਾ ਜ਼ਿਕਰ ਕਰਦੇ ਨੇ ਕਿ ਉਹਦੇ ਸਰਾਪ ਕਰਕੇ ਇਹ ਸੱਪ ਬਣ ਕੇ ਧਰਤੀ 'ਤੇ ਡਿੱਗਾ। ਇਉਂ ਭਗਤੀ ਦੇ ਪ੍ਰਤਾਪ ਸਦਕਾ ਭਾਵੇਂ ਸਵਰਗ ਰਾਜ ਦੀ ਪ੍ਰਾਪਤੀ ਹੋ ਗਈ, ਸਵਰਗ ਦਾ ਰਾਜਾ ਵੀ ਬਣ ਗਿਆ ਸੀ, ਪਰ ਵਿਕਾਰ ਹੋਣ ਕਰਕੇ ਸਾਰਾ ਕੁਝ ਹੀ ਚਲਾ ਗਿਆ। ਇਸੇ ਤਰ੍ਹਾਂ ਨਵ ਖੰਡਨ ਕੋ ਰਾਜ ਕਮਾਵੇ, ਭਾਵੇਂ ਕੋਈ ਨਵਾਂ ਖੰਡਾਂ ਦਾ ਰਾਜਾ ਵੀ ਕਿਉਂ ਨਾ ਬਣ ਜਾਵੇ, ਪਰ ਪਰਮਾਤਮਾ ਦਾ ਨਾਮ ਭੁਲਾਉਣ ਕਰਕੇ, ਉਸ ਵਾਹਿਗੁਰੂ ਨੂੰ ਵਿਸਾਰਨ ਕਰਕੇ ਅੰਤ ਚੱਲੈ ਗੁਹਾਰੀ। ਇਹ ਸੰਸਾਰ ਤੋਂ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰ ਕੇ ਹੀ ਜਾਂਦੇ ਹਨ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ,
ਜੋ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮਾਤਮਾ ਹੈ, ਉਸ ਦੇ ਗੁਣ ਉਹਨਾਂ ਜੀਵਾਂ ਨਹੀਂ ਗਾਏ ਹਨ।
ਜਾ ਕਉ ਕਿਰਪਾ ਧਾਰੀ,
ਜਿਨ੍ਹਾਂ ਉੱਤੇ ਉਸ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ, ਆਪਣੀ ਕਿਰਪਾ ਕੀਤੀ ਹੈ। ਇਸ ਗੱਲ ਦਾ ਬੰਦਾ ਕਦੇ ਭੁੱਲ ਕੇ ਵੀ ਮਾਣ ਨਾ ਕਰੇ ਕਿ ਮੈਂ ਇੰਨਾ ਪਾਠ ਕਰ ਲੈਂਦਾ, ਇੰਨੀ ਬਾਣੀ ਪੜ੍ਹ ਲੈਂਦਾ, ਇੰਨੀ ਸੇਵਾ ਕਰ ਲੈਂਦਾ, ਇੰਨੀ ਕਥਾ ਕਰ ਲੈਂਦਾ, ਇੰਨਾ ਕੀਰਤਨ ਕਰ ਲੈਂਦਾ, ਕਿਉਂਕਿ ਮਹਾਰਾਜ ਬਖਸ਼ਿਸ਼ ਕਰਦੇ ਹਨ, ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਉਹ ਗੁਣਾਂ ਦੇ ਖਜ਼ਾਨੇ ਮਾਲਕ ਪ੍ਰਭੂ ਦੇ ਗੁਣ ਉਹ ਜੀਵ ਗਾ ਸਕਦਾ ਏ, ਜਾ ਕਉ ਕਿਰਪਾ ਧਾਰੀ, ਜਿਨ੍ਹਾਂ ਉੱਤੇ ਮਾਲਕ ਨੇ ਪ੍ਰਭੂ ਨੇ ਆਪਣੀ ਕਿਰਪਾ ਕੀਤੀ ਹੈ, ਕਿਉਂਕਿ ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ। ਸੰਗਤ ਵਿੱਚ ਵੀ ਕੋਈ ਆਪਣੇ ਬਲ ਦੇ ਨਾਲ ਆ ਕੇ ਬੈਠ ਨਹੀਂ ਸਕਦਾ, ਉਹਦੀ ਕਿਰਪਾ ਦੇ ਨਾਲ ਹੀ ਸੰਗਤ ਵਿੱਚ ਆਈਦਾ ਏ, ਉਹਦੇ ਗੁਣ ਗਾਏ ਜਾਂਦੇ ਹਨ ਜਿਨ੍ਹਾਂ ਉੱਤੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਹੈ।
ਸੋ ਸੁਖੀਆ ਧੰਨ ਉਸ ਜਨਮ,
ਹਾਂ ਉਹ ਹੀ ਸੁਖੀ ਹਨ, ਉਹਨਾਂ ਦਾ ਜਨਮ ਧਨਤਾ ਦੇ ਯੋਗ ਹੈ।
ਨਾਨਕ ਤਿਸ ਬਲਿਹਾਰੀ,
ਅਖੀਰ ਤੇ ਅੱਜ ਦੇ ਪਾਵਨ ਮੁੱਖ ਵਾਕ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਉੱਤੇ ਉਸ ਮਾਲਕ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਪਰਮਾਤਮਾ ਦੇ ਗੁਣ ਗਾਏ ਹਨ, ਉਹਨਾਂ ਤੋਂ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਉਹਨਾਂ ਦਾ ਜੀਵਨ ਧਨਤਾ ਦੇ ਯੋਗ ਹੈ, ਉਹਨਾਂ ਤੋਂ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਮੁੱਖ ਵਾਕ ਅੰਦਰ ਬਖਸ਼ਿਸ਼ ਕੀਤੀ ਹੈ।
ਟੋਡੀ ਮਹੱਲਾ ਪੰਜਵਾਂ,
ਲੜੀਵਾਰ ਕਥਾ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਟੋਡੀ ਰਾਗ ਹੈ, ਪੰਚਮ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ।
ਘਰ ਚੌਥਾ,
ਚੌਥੇ ਘਰ ਸੁਰ ਤਾਲ ਦੇ ਅੰਦਰ ਗਾਉਣ ਦੀ ਹਦਾਇਤ ਕੀਤੀ ਹੈ।
ਦੋ ਪਦੇ,
ਦੋ ਪਦੇ ਹਨ ਇਹ ਦੋਨਾਂ ਸ਼ਬਦਾਂ ਦੇ,
ਇੱਕ ਓਅੰਕਾਰ,
ਦੋ ਦੋ ਪਦਿਆਂ ਵਾਲਾ ਇਹ ਪਾਵਨ ਸ਼ਬਦ ਹੈ। ਇੱਕ ਅਦਵੈਤ ਸਰੂਪ ਵਾਹਿਗੁਰੂ, ਓਅੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ,
ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਰੂੜੋ ਮਨ ਹਰ ਰੰਗੋ ਲੋੜੈ,
ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇਹ ਜਿਹੜਾ ਸੋਹਣਾ ਮਨ ਹੈ, ਹਰ ਰੰਗੋ ਲੋੜੈ, ਹਰੀ ਦੇ ਰੰਗਾਂ ਨੂੰ ਲੋੜੈ ਭਾਵ ਚਾਹੁੰਦਾ ਹੈ, ਹਰੀ ਦੇ ਪ੍ਰੇਮ ਨੂੰ ਚਾਹੁੰਦਾ ਹੈ, ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਇਹ ਖਿੱਚ ਹੁੰਦੀ ਹੈ, ਇਹ ਤਾਂਘ ਹੁੰਦੀ ਹੈ ਕਿ ਸਾਡਾ ਹਰੀ ਨਾਲ ਪ੍ਰੇਮ ਬਣ ਜਾਵੇ, ਸਾਨੂੰ ਵੀ ਪਰਮਾਤਮਾ ਪ੍ਰੇਮ ਕਰੇ। ਵੈਸੇ ਗੱਲ ਬਣਦੀ ਹੀ ਪ੍ਰੇਮ ਦੇ ਨਾਲ ਹੈ, ਕਿਉਂਕਿ ਜੇ ਵੇਖਿਆ ਜਾਵੇ ਤਾਂ ਪਰਮਾਤਮਾ ਦਾ ਸਰੂਪ ਕੀ ਹੈ। ਕਲਗੀਧਰ ਪਿਤਾ ਜੀ ਸ੍ਰੀ ਜਾਪ ਸਾਹਿਬ ਦੀ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ, ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਨਾਮ ਹੈ ਪ੍ਰੇਮ ਦਾ। ਜਿੱਥੇ ਕਿਤੇ ਵੀ ਚਾਰੇ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਪ੍ਰੇਮ ਰੂਪ ਹੋ ਕੇ ਫੈਲਿਆ, ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰੇਮ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਆਪਾਂ ਸਵਈਆਂ ਦੇ ਅੰਦਰ ਵੀ ਇਹ ਪੰਕਤੀਆਂ ਪੜੀਆਂ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਪ੍ਰਭੂ ਦੇ ਨਾਲ, ਪਰਮਾਤਮਾ ਦੇ ਨਾਲ, ਉਹਨਾਂ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਰੂੜੋ ਮਨ ਹਰ ਰੰਗੋ ਲੋੜੈ, ਕਿ ਇਹ ਜਿਹੜਾ ਸੋਹਣਾ ਮਨ ਹਰੀ ਦੇ ਰੰਗੋ ਭਾਵ ਪ੍ਰੇਮ ਨੂੰ ਲੋੜੈ ਚਾਹੁੰਦਾ ਹੈ।
ਗਾਲੀ ਹਰ ਨੀਹ ਨਾ ਹੋਏ,
ਪਰ ਗੱਲਾਂ ਦੇ ਨਾਲ ਹਰੀ ਦਾ ਨੀਹੋ ਪ੍ਰੇਮ ਜਿਹੜਾ ਨਾ ਹੋਏ ਨਹੀਂ ਹੁੰਦਾ ਪ੍ਰਾਪਤ। ਹੁਣ ਸਮਝਿਓ ਇਹ ਪੰਕਤੀਆਂ ਦੇ ਅਰਥ ਨੂੰ ਕਿ ਹਰੇਕ ਦਾ ਮਨ ਚਾਹੁੰਦਾ ਹੈ ਕਿ ਮੇਰੇ 'ਤੇ ਪਰਮਾਤਮਾ ਦੀ ਕਿਰਪਾ ਹੋਵੇ, ਪ੍ਰਸੰਨਤਾ ਹੋ ਜਾਵੇ, ਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗੱਲਾਂ ਦੇ ਨਾਲ ਕਦੇ ਵੀ ਪਰਮਾਤਮਾ ਦਾ ਪ੍ਰੇਮ ਪ੍ਰਾਪਤ ਨਹੀਂ ਕੀਤਾ ਜਾਂਦਾ। ਹੁਣ ਪ੍ਰਾਪਤੀ ਉਸ ਦੀ ਕਿਸ ਨਾਲ ਹੈ? ਉੱਥੇ ਸ਼ਰਧਾ ਭਾਵਨਾ ਅਤੇ ਆਪਣਾ ਆਪ ਸਮਰਪਿਤ ਜਿਨ੍ਹਾਂ ਨੇ ਕੀਤਾ ਹੈ, ਫਿਰ ਉੱਥੇ ਕੋਈ ਆਪਣੀ ਸਿਆਣਪ ਨਹੀਂ, ਆਪਣੀ ਚਤੁਰਾਈ ਨਹੀਂ, ਆਪਣੀ ਕੋਈ ਤਰਕ ਨਹੀਂ। ਉੱਥੇ ਤਾਂ ਫਿਰ ਇਹੋ ਅਰਦਾਸ ਹੈ ਕਿ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ, ਸੁਣ ਬੇਨਤੀ ਮੇਰੀ। ਜਾਉ ਤਨ ਚੀਰੈ ਅੰਗ ਨਾ ਮੋਰੋ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੋ। ਭਾਵੇਂ ਜਾਉ ਤਨ ਚੀਰੈ, ਇਹ ਸਰੀਰ ਵੀ ਕਿਉਂ ਨਾ ਚੀਰਿਆ ਜਾਵੇ, ਤਉ ਅੰਗ ਨਾ ਮੋਰੋ, ਫਿਰ ਵੀ ਮੈਂ ਤੇਰੇ ਵੱਲੋਂ ਆਪਣਾ ਆਪ ਜਿਹੜਾ ਮੋੜਾਂਗਾ ਨਹੀਂ। ਪਿੰਡ ਪਰੈ ਤਉ ਪ੍ਰੀਤ ਨਾ ਤੋਰੋ, ਭਾਵੇਂ ਸਰੀਰ 'ਤੇ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆ ਜਾਣ, ਅਸਲ ਪ੍ਰੇਮ ਤਾਂ ਹੈ ਹੀ ਇਹ ਕਿ ਜੀਵ ਇਸਤਰੀ ਜਿਹੜੀ ਹੈ ਉਹ ਪਤੀ ਦੇ ਉੱਤੇ ਜਿੰਨੀਆਂ ਵੀ ਕਿਉਂ ਨਾ ਮੁਸ਼ਕਲਾਂ ਦਾ ਉਸ ਘਰ ਵਿੱਚ ਉਹਨੂੰ ਸਾਹਮਣਾ ਕਰਨਾ ਪਵੇ, ਪਰ ਭਾਗਾਂ ਵਾਲੀ ਸੁਹਾਗਵੰਤੀ ਉਹ ਮੰਨੀ ਜਾਵੇਗੀ ਜਿਹੜੀ ਹਰ ਇੱਕ ਸਮੇਂ ਆਪਣੇ ਪਤੀ ਦੇ ਘਰ ਦੇ ਵਿੱਚ ਪਤੀ ਨਾਲ ਖੜਦੀ ਹੈ। ਇੱਥੇ ਵੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਜੇ ਸੁੱਖ ਦੇਹ ਤਾਂ ਤੁਜਹਿ ਅਰਾਦੀ, ਦੁੱਖ ਪੀ ਤੁਜੈ ਤਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗਾਲੀ ਹਰ ਨੀਹੋ ਨਾ ਹੋਏ, ਗੱਲਾਂ ਦੇ ਨਾਲ ਕਿਤੇ ਉਹਦੀ ਪ੍ਰਾਪਤੀ ਨਹੀਂ ਹੋ ਜਾਂਦੀ, ਇੱਥੇ ਆਪਣਾ ਆਪ ਸਮਰਪਣ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਕੋਈ ਗੁਜਰੀ ਆਪਣੇ ਪਿੰਡ ਤੋਂ ਦੁੱਧ ਵੇਚਣ ਵਾਸਤੇ ਚੱਲਦੀ, ਇੱਕ ਨਹਿਰ ਰਸਤੇ ਵਿੱਚ ਆਉਂਦੀ ਸੀ, ਉਹਨੂੰ ਪਾਰ ਕਰਕੇ ਉਸ ਨੇ ਸ਼ਹਿਰ ਦੁੱਧ ਵੇਚਣਾ, ਰੋਜ਼ਾਨਾ ਉਸ ਦਾ ਨੇਮ ਸੀ, ਉਹਨੇ ਨਦੀ ਪਾਰ ਕਰਕੇ ਆਉਣੀ, ਦੁੱਧ ਵੇਚ ਕੇ ਨਦੀ ਪਾਰ ਕਰਕੇ ਬੇੜੀ 'ਚ ਬੈਠ ਕੇ ਅਤੇ ਨਦੀ ਪਾਰ ਕਰਨੀ ਵਾਪਸ ਚਲੇ ਜਾਣਾ। ਗੱਲ ਸਮਝਿਓ, ਇਹ ਕੇਵਲ ਦ੍ਰਿਸ਼ਟਾਂਤ ਸਮਝਾਉਣ ਮਾਤਰ ਹੈ ਕਿ ਪ੍ਰੇਮ ਵਾਲੇ ਸ਼ਰਧਾ ਵਾਲੇ ਤਰਦੇ ਨੇ, ਤਰਕਾਂ ਵਾਲੇ ਗੱਲਾਂ ਵਾਲੇ ਕਦੇ ਤਰ ਨਹੀਂ ਸਕਦੇ। ਗੱਲਾਂ ਸੁਣਾਉਣ ਨੂੰ ਕੋਈ ਵੀ ਸੁਣਾ ਸਕਦਾ ਹੈ, ਪਰ ਗੱਲ ਇੱਥੇ ਕਮਾਈ ਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਕਰਨੀ ਨੂੰ ਪ੍ਰਧਾਨਤਾ ਹੈ, ਕਥਨੀ ਨੂੰ ਨਹੀਂ। ਕਥਨੀਆਂ ਵਾਲੇ ਤਾਂ ਬਹੁਤ ਨੇ, ਪਰ ਇੱਥੇ ਪ੍ਰਧਾਨਤਾ ਕਰਨੀ ਵਾਲੇ ਨੂੰ ਹੈ, ਸੱਚਮੁੱਚ ਜਿਹਨੇ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ ਹੈ। ਹੁਣ ਗੁਜਰੀ ਨੇ ਰੋਜ਼ਾਨਾ ਆਉਣਾ, ਨਦੀ ਪਾਰ ਕਰਨੀ, ਦੁੱਧ ਵੇਚਣਾ, ਬੇੜੀ 'ਚ ਬੈਠਣਾ, ਨਦੀ ਪਾਰ ਕਰਕੇ ਚਲੇ ਜਾਣਾ। ਇੱਕ ਦਿਨ ਕੀ ਹੋਇਆ, ਆ ਸਾਵਣ ਦੀ ਰੁੱਤ ਹੋਣ ਕਰਕੇ ਬੱਦਲ ਬਹੁਤ ਚੜਿਆ, ਬਹੁਤ ਜ਼ਿਆਦਾ ਮੀਂਹ ਆਇਆ। ਗੁਜਰੀ ਸਿਰ ਢੱਕਣ ਵਾਸਤੇ ਨੇ ਇੱਕ ਕੁਟੀਆ ਵੇਖੀ ਅਤੇ ਉਹਦੇ ਸ਼ੈੱਡ ਥੱਲੇ ਉੱਥੇ ਜਾ ਕੇ ਆਪਣਾ ਸਿਰ ਲੁਕਾਇਆ, ਭਾਵ ਮੀਂਹ ਵਾਸਤੋਂ ਲੁਕਣ, ਮੀਂਹ ਵਾਸਤੋਂ, ਮੀਂਹ ਜਿਹੜਾ ਪੈ ਰਿਹਾ ਸੀ ਉਸ ਤੋਂ ਲੁਕਣ ਵਾਸਤੇ ਉਹਦੇ ਥੱਲੇ ਜਾ ਖਲੋਤੀ। ਹੁਣ ਅੰਦਰ ਪੰਡਿਤ ਜੀ ਕਥਾ ਕਰਦੇ ਪਏ ਸੀ ਅਤੇ ਇਹਦੇ ਕੰਨਾਂ 'ਚ ਆਵਾਜ਼ ਪਈ ਕਿ ਰਾਮ ਰਾਮ ਜਪਣ ਦੇ ਨਾਲ ਭਾਵ ਸਾਗਰ ਤਰ ਜਾਈਦਾ ਏ, ਰਾਮ ਰਾਮ ਜਪਿਆਂ ਸੰਸਾਰ ਸਮੁੰਦਰ ਪਾਰ ਕਰ ਜਾਈਦਾ ਏ। ਇਹੋ ਗੱਲ ਗੁਜਰੀ ਦੇ ਕੰਨਾਂ 'ਚ ਪਈ, ਅੰਦਰ ਬੈਠ ਕੇ ਸੁਣਨ ਲੱਗ ਪਈ, ਮਨ 'ਚ ਸ਼ਰਧਾ ਜਾਗ ਗਈ, ਰਾਮ ਰਾਮ ਦਾ ਅਭਿਆਸ ਨਿਰੰਤਰ ਜਾਰੀ ਰਹਿਣ ਲੱਗਾ। ਇੰਨੀ ਬਖਸ਼ਿਸ਼ ਹੋਈ ਕਿ ਰਾਮ ਰਾਮ ਜਪਦਿਆਂ ਮਨ ਦੇ ਵਿੱਚ ਇੱਕ ਦਿਨ ਸੰਕਲਪ ਉੱਠਿਆ ਕਿ ਪੰਡਿਤ ਜੀ ਤਾਂ ਕਹਿੰਦੇ ਸੀ ਕਿ ਰਾਮ ਰਾਮ ਜਪਦਿਆਂ ਸੰਸਾਰ ਸਮੁੰਦਰ ਤਰ ਜਾਈਦਾ ਏ, ਇਹ ਤਾਂ ਨਦੀ ਫਿਰ ਛੋਟੀ ਜੀ ਹੈ, ਇਹਨੂੰ ਤਾਂ ਮੈਂ ਪਾਰ ਕਰਕੇ ਦੇਖਾਂ। ਹੁਣ ਗੱਲ ਭਰੋਸੇ ਅਤੇ ਸ਼ਰਧਾ ਅਤੇ ਪ੍ਰੇਮ ਦੀ ਸੀ, ਜਾਪ ਸ਼ੁਰੂ ਕੀਤਾ, ਨਦੀ ਪਾਰ ਕਰ ਗਈ, ਬਸ ਫਿਰ ਭਰੋਸਾ ਹੀ ਵੱਜ ਗਿਆ। ਇੱਕ ਦਿਨ ਕੀ ਹੋਇਆ, ਰੋਜ਼ਾਨਾ ਇਸੇ ਤਰ੍ਹਾਂ ਪਾਰ ਕਰਨ ਲੱਗੀ ਅਤੇ ਮਨ ਦੇ ਵਿੱਚ ਹੁਣ ਵਿਚਾਰ ਆਈ ਕਿ ਕਿਉਂ ਨਾ ਜਿਸ ਪੰਡਿਤ ਤੋਂ ਮੈਂ ਸਿੱਖਿਆ ਲਈ ਹੈ ਉਹਨਾਂ ਨੂੰ ਘਰੇ ਲਿਆ ਕੇ ਪ੍ਰਸ਼ਾਦਾ ਛਕਾਵਾਂ, ਉਹਨਾਂ ਦੀ ਸੇਵਾ ਕਰਾਂ। ਇਹ ਗਈ, ਪੰਡਿਤ ਜੀ ਨੂੰ ਭੋਜਨ 'ਤੇ ਇਨਵਾਈਟ ਕੀਤਾ, ਕਹਿੰਦੇ ਕੋਈ ਗੱਲ ਨਹੀਂ ਬੀਬਾ, ਜਦੋਂ ਕਥਾ ਦੀ ਸਮਾਪਤੀ ਹੋਵੇਗੀ ਫਿਰ ਆਪਾਂ ਤੁਹਾਡੇ ਨਾਲ ਚੱਲਾਂਗੇ। ਕਥਾ ਦੀ ਸਮਾਪਤੀ ਹੋਈ, ਪੰਡਿਤ ਜੀ ਤਿਆਰੀ ਕੀਤੀ, ਹੱਥ ਵਿੱਚ ਕਮੰਡਲ ਲਿਆ ਅਤੇ ਗੁਜਰੀ ਦੇ ਪਿੱਛੇ ਚੱਲ ਪਏ। ਹੁਣ ਵੇਖਿਓ, ਭਰੋਸੇ ਵਾਲੇ ਪਾਰ ਹੁੰਦੇ ਅਤੇ ਗੱਲਾਂ ਵਾਲੇ ਡੁੱਬਦੇ ਹੀ ਨੇ, ਤਰਕਾਂ ਵਾਲੇ ਡੁੱਬਦੇ ਨੇ। ਹੁਣ ਗੁਜਰੀ ਅੱਗੇ ਅੱਗੇ ਚੱਲੀ ਹੈ, ਪੰਡਿਤ ਜੀ ਪਿੱਛੇ ਪਿੱਛੇ ਚੱਲੇ ਅਤੇ ਜਦੋਂ ਨਹਿਰ ਅੱਗੇ ਆਈ ਅਤੇ ਗੁਜਰੀ ਕਹਿੰਦੀ ਆਓ ਪੰਡਿਤ ਜੀ, ਅਤੇ ਪੰਡਿਤ ਜੀ ਕਹਿਣ ਲੱਗੇ ਬੇੜੀ ਕਿੱਥੇ ਹੈ? ਗੁਜਰੀ ਕਹਿਣ ਲੱਗੀ ਪੰਡਿਤ ਜੀ ਬੇੜੀ ਕਿਹੜੀ, ਮੈਂ ਤਾਂ ਇੱਦਾਂ ਹੀ ਰੋਜ਼ਾਨਾ ਜਾਪ ਦੇ ਨਾਲ ਹੀ ਨਦੀ ਪਾਰ ਕਰ ਜਾਂਦੀ ਹਾਂ। ਕਹਿੰਦੇ ਉਹ ਕਿੱਦਾਂ? ਜਾਪ ਸ਼ੁਰੂ ਕੀਤਾ, ਨਦੀ ਪਾਰ ਕੀਤੀ। ਕਹਿੰਦੀ ਪੰਡਿਤ ਜੀ ਮੇਰੇ ਪਿੱਛੇ ਚੱਲਦੇ ਆਓ, ਪੰਡਿਤ ਜੀ ਭਰੋਸੇ ਤੋਂ ਖਾਲੀ ਸੀ, ਕਹਿਣ ਲੱਗੇ ਮੈਨੂੰ ਭੋਜਨ ਛਕਾਉਣਾ ਹੈ ਕਿ ਨਹਿਰ 'ਚ ਡੁੱਬ ਕੇ ਮਾਰਨਾ ਹੈ। ਸੱਚਮੁੱਚ ਫਿਰ ਉਸ ਵਿਦਵਾਨ ਨੇ ਦੋ ਪੰਕਤੀਆਂ ਲਿਖੀਆਂ ਕਿ ਰਾਮ ਨਾਮ ਕੇ ਲੇਤ ਹੀ ਭਈ ਗੋਜਰੀ ਪਾਰ, ਅਨਕ ਕਥਾ ਪੰਡਿਤ ਕਥੀ ਰਹੇ ਉਹ ਪਰ ਉਰਾਰ। ਕਹਿੰਦੇ ਜਿਹੜੇ ਭਰੋਸੇ ਵਾਲੇ ਸੀ ਉਹ ਤਾਂ ਜਾਪ ਕਰਨ ਵਾਲੇ ਪਾਰ ਕਰ ਗਏ, ਅਨੇਕਾਂ ਵਾਰ ਕਥਾ ਕੀਤੀ ਗੱਲਾਂ ਸੁਣਾਈਆਂ, ਪਰ ਰਹੇ ਉਹ ਪੰਡਿਤ ਉਰਾਰ। ਸੱਚਮੁੱਚ ਸਾਡੀ ਹਾਲਤ ਵੀ ਐਸੀ ਹੈ, ਇਹ ਤਾਂ ਕੇਵਲ ਦ੍ਰਿਸ਼ਟਾਂਤ ਸਮਝਣ ਮਾਤਰ ਸੀ। ਜਿਹੜੇ ਭਰੋਸੇ ਵਾਲੇ ਨੇ, ਪ੍ਰੇਮ ਵਾਲੇ ਨੇ, ਸ਼ਰਧਾ ਵਾਲੇ ਨੇ, ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਉਹ ਇਹ ਸੰਸਾਰ ਤੋਂ ਤਰ ਜਾਂਦੇ ਨੇ, ਪਰ ਗੱਲ ਹੀ ਹਰ ਨੀਹੋ ਨਾ ਹੋਏ, ਗੱਲਾਂ ਦੇ ਨਾਲ ਉਹ ਪਰਮਾਤਮਾ ਦਾ ਪ੍ਰੇਮ ਕਦੇ ਪ੍ਰਾਪਤ ਨਹੀਂ ਹੁੰਦਾ, ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਢੂੰਡੇਂਦੀ ਦਰਸ਼ਨ ਕਾਰਨ,
ਮੈਂ ਉਸ ਮਾਲਕ ਨੂੰ ਲੱਭਦੀ ਹਾਂ ਉਸ ਦੇ ਦਰਸ਼ਨਾਂ ਵਾਸਤੇ।
ਬੀਥੀ ਬੀਥੀ ਪੇਖਾ,
ਸਾਰੇ ਹੀ ਜਾਪ ਤਾਪ ਕਰਮ ਕਾਂਡ ਰੂਪੀ ਜਿਹੜੇ ਇਸੇ ਪ੍ਰਕਾਰ ਬੀਥੀ ਗਲੀਆਂ ਦੁਆਰਾ ਜਾਂ ਅੰਤਰੀਵ ਇਸੇ ਤਰ੍ਹਾਂ ਜਿਹੜੇ ਅੰਦਰਲੇ ਅੰਤਰੀਵ ਇੰਦਰੀਆਂ ਹਨ ਅਤੇ ਇਸੇ ਪ੍ਰਕਾਰ ਬਾਹਰਲੇ ਇੰਦਰੀਆਂ ਦੁਆਰਾ, ਨੇਤਰਾਂ ਦੁਆਰਾ, ਕੰਨਾਂ ਦੁਆਰਾ ਕਿ ਮੈਨੂੰ ਉਸ ਮਾਲਕ ਦੀ ਪ੍ਰਾਪਤੀ ਹੋ ਜੇ, ਪਰ ਉਹ ਕੰਨਾਂ ਦੇ ਤਾਂ ਕੰਨਾਂ ਦਾ ਅੱਖਾਂ ਦਾ ਵਿਸ਼ਾ ਨਹੀਂ। ਇਉਂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਉਸ ਨੂੰ ਮੈਂ ਲੱਭਦੀ ਹਾਂ ਦਰਸ਼ਨਾਂ ਦੇ ਵਾਸਤੇ, ਗਲੀਆਂ ਗਲੀਆਂ ਦੇ ਵਿੱਚ ਵੇਖਦੀ ਫਿਰਦੀ ਹਾਂ।
ਗੁਰ ਮਿਲ ਪਰਮ ਗਵਾਇਆ ਹੈ,
ਪਰ ਪ੍ਰਾਪਤੀ ਕਿੱਥੇ ਹੋਈ? ਗੁਰੂ ਨੂੰ ਮਿਲ ਕੇ ਇਹ ਜਿਹੜਾ ਭਰਮ ਸੀ ਦੂਰ ਹੋ ਗਿਆ। ਕਿਹੜਾ ਭਰਮ? ਮੈਂ ਹੋਰ ਹਾਂ, ਜੀਵ ਹੋਰ ਹੈ, ਈਸ਼ ਹੋਰ ਹੈ, ਜਾਂ ਇਸੇ ਤਰ੍ਹਾਂ ਉਹ ਪਰਮਾਤਮਾ ਇਹ ਸੰਸਾਰ ਨਾਲੋਂ ਵੱਖ ਹੈ। ਇਹ ਜਿਹੜਾ ਭਰਮ ਸੀ ਇਹ ਦੂਰ ਹੋ ਗਿਆ, ਫਿਰ ਐਸੀ ਬਖਸ਼ਿਸ਼ ਹੋਈ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਭਾਈ ਗੁਰੂ ਨੂੰ ਮਿਲ ਕੇ ਹੀ ਭਰਮ ਦੂਰ ਹੁੰਦਾ ਹੈ। ਜਿੰਨਾ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਅੰਦਰ ਹਨੇਰਾ ਹੀ ਹਨੇਰਾ ਵਰਤਿਆ ਰਹਿੰਦਾ ਏ। ਭਾਵੇਂ ਫਿਰ ਲੱਖਾਂ ਕਰੋੜਾਂ ਸੂਰਜ ਚੰਦਰਮਾ ਕਿਉਂ ਨਾ ਚੜ ਜਾਣ, ਪਰ ਜੇ ਗੁਰੂ ਨਹੀਂ, ਗੁਰੂ ਦੀ ਪ੍ਰਾਪਤੀ ਨਹੀਂ, ਫਿਰ ਤਾਂ ਹਨੇਰਾ ਹੀ ਹਨੇਰਾ ਏ। ਆਪਾਂ ਸ਼ਬਦ ਆਸਾ ਦੀ ਵਾਰ ਅੰਦਰ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਇਸ ਤੋਂ ਅਗਲੀਆਂ ਪੰਕਤੀਆਂ ਨੇ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਭਾਵੇਂ ਹਜ਼ਾਰਾਂ ਸੂਰਜ ਚੜ ਜਾਣ, ਕਰੋੜਾਂ ਚੰਦਰਮਾ ਚੜ ਜਾਣ, ਪਰ ਜੇ ਗੁਰੂ ਦੀ ਪ੍ਰਾਪਤੀ ਹਲੇ ਤੱਕ ਆਪਾਂ ਨਹੀਂ ਕੀਤੀ, ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਨਹੀਂ ਲਈ, ਫਿਰ ਸਾਰੇ ਪਾਸੇ ਹਨੇਰਾ ਹੀ ਹਨੇਰਾ ਏ। ਕਿਉਂਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਨਾ ਗੁਰੂ ਤੋਂ ਬਿਨਾਂ ਕਦੇ ਮੁਕਤੀ ਕਿਸੇ ਦੀ ਹੋਈ ਹੈ ਅਤੇ ਨਾ ਹੋ ਸਕੇਗੀ, ਕਿਉਂਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਇਹ ਪ੍ਰਗਟ ਆ ਕੇ ਸੁਣਾ ਦਿੱਤਾ ਕਿ ਗੁਰੂ ਦੇ ਵਿੱਚ ਪਰਮਾਤਮਾ ਨੇ ਆਪਣਾ ਆਪ ਰੱਖਿਆ ਏ, ਇਸ ਕਰਕੇ ਉਹਦੀ ਪ੍ਰਾਪਤੀ ਵਾਸਤੇ ਗੁਰੂ ਦੀ ਪ੍ਰਾਪਤੀ ਜ਼ਰੂਰੀ ਹੈ। ਗੁਰਮਿਲ ਭਰਮ ਗਵਾਇਆ ਹੈ, ਗੁਰੂ ਨੂੰ ਮਿਲ ਕੇ ਹੀ ਸਾਰੇ ਭਰਮ ਦੂਰ ਹੁੰਦੇ ਹਨ।
ਇਹ ਬੁੱਧ ਪਾਈ ਮੈਂ ਸਾਧੂ ਕੰਨਹੋ,
ਇਹ ਜਿਹੜੀ ਸ੍ਰੇਸ਼ਟ ਬੁੱਧੀ ਸੀ, ਪੂਰਨ ਮਹਾਂਪੁਰਖ ਜਿਹੜੇ ਹਨ, ਪੂਰਨ ਸਾਧੂ ਸਾਧ ਨਾਮ ਨਿਰਮਲ ਤਾ ਕੇ ਕਰਮ, ਜਾਂ ਪੂਰਨ ਸਾਧੂ ਸਤਿਗੁਰਾਂ ਦੇ ਕੰਨੋਂ ਪਾਸੋਂ ਪ੍ਰਾਪਤ ਕੀਤੀ ਹੈ।
ਲੇਖ ਲਿਖਿਓ ਤੁਰ ਮਾਥੈ,
ਪਰ ਕਰਮਾਂ ਅਨੁਸਾਰ ਹੀ ਪਰਮਾਤਮਾ ਵਾਹਿਗੁਰੂ ਜੀ ਨੇ ਧੁਰ ਦਰਗਾਹ ਤੋਂ ਹੀ ਇਹ ਮੱਥੇ ਦੇ ਉੱਤੇ ਲੇਖ ਲਿਖੇ ਹਨ।
ਇਹ ਬਿਦ ਨਾਨਕ ਹਰ ਨੈਣ ਅਲੋਏ,
ਅੱਜ ਦੇ ਇਸ ਪਾਵਨ ਲੜੀਵਾਰ ਸ਼ਬਦ ਦੇ ਅੰਦਰ ਸਤਿਗੁਰੂ ਅਖੀਰਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਇਹ ਬਿਦ ਨਾਨਕ ਹਰ ਨੈਣ ਅਲੋਏ। ਅਖੀਰਲੀ ਪੰਕਤੀ ਦੇ ਅਰਥ ਧਿਆਨ ਦੇ ਨਾਲ ਸਮਝੀਏ, ਕਿਉਂਕਿ ਇਹ ਜੇ ਕਿਤੇ ਸਮਝ ਪੈ ਜਾਵੇ ਮਾਲਕ ਦੀ ਕਿਰਪਾ ਦੇ ਨਾਲ, ਫਿਰ ਸੱਚਮੁੱਚ ਇਹ ਸੰਸਾਰ ਤੋਂ ਆਵਣ ਜਾਣਾ ਰਹਿ ਜਾਵੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਹ ਬਿਧ ਨਾਨਕ ਹਰ ਨੈਣ ਅਲੋਏ। ਇਸ ਵਿਧੀ ਦੇ ਨਾਲ ਹਰ ਨੈਣ ਅਲੋਏ ਹਰੀ ਜਿਹੜਾ ਇਹਨਾਂ ਨੈਣ ਨੇਤਰਾਂ ਦੇ ਨਾਲ ਅਲੋਏ ਭਾਵ ਦਿਖਿਆ ਹੈ, ਜੋ ਪ੍ਰਕਾਸ਼ ਸਰੂਪ ਅਲੋਏ ਹੈ, ਕਿਸ ਵਿਧੀ ਦੇ ਨਾਲ ਗੁਰਮਿਲ ਭਰਮ ਗਵਾਇਆ ਹੈ। ਭਾਂਭੀਰੀ ਕੇ ਪਾਤ ਪਰਦੋ ਬਿਨ ਪੇਖੈ ਦੂਰ ਆਇਓ। ਇੰਨਾ ਕੁ ਭਰਮ ਜਦੋਂ ਦੂਰ ਹੋ ਗਿਆ ਤੇ ਫਿਰ ਕਿਹੜੀ ਬਖਸ਼ਿਸ਼ ਹੋਈ? ਜਿਹੜੀ ਗੁਰੂ ਨੇ ਕਿਰਪਾ ਕੀਤੀ ਇਹ ਬਿਧ ਨਾਨਕ ਹਰ ਨੈਣ ਅਲੋਏ, ਕਿ ਇਹਨਾਂ ਨੇਤਰਾਂ ਦੇ ਨਾਲ ਫਿਰ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਫਿਰ ਸੱਚਮੁੱਚ ਇਹਨਾਂ ਨੇਤਰਾਂ ਦੇ ਵਿੱਚ ਐਸੀ ਬਖਸ਼ਿਸ਼ ਹੋ ਗਈ, ਕਿਹੜੀ ਸਭ ਮਹਿ ਜੋਤ, ਜੋਤ ਹੈ ਸੋਏ ਤੇ ਸਦਾ ਚਾਨਣ, ਸਭ ਮਹਿ ਚਾਨਣ ਹੋਏ। ਇਹ ਵਿਧੀ ਗੁਰੂ ਤੋਂ ਪ੍ਰਾਪਤ ਹੋਈ ਹੈ ਕਿ ਅਵਲ ਅਲਹਿ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਕਿਤੇ ਵਿਧੀ ਸਮਝ ਆਵੇ ਤਾਂ ਸਾਰੇ ਝਗੜੇ ਹੀ ਮੁੱਕ ਜਾਣ। ਝਗੜਿਆਂ ਦਾ ਕਾਰਨ ਹੀ ਇਹ ਹੈ ਕਿ ਉਹ ਹੋਰ ਹੈ ਤੇ ਮੈਂ ਹੋਰ ਹਾਂ, ਉੱਥੇ ਝਗੜੇ ਦਾ ਕਾਰਨ ਹੈ। ਜੇ ਕਿਤੇ ਸਮਝ ਆਵੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਜਿਨ੍ਹਾਂ ਉੱਤੇ ਕਿਰਪਾ ਹੋ ਗਈ, ਆਓ ਇੱਕ ਅਖੀਰਲੀ ਪੰਕਤੀ ਸਮਾਪਤੀ ਦੇ ਵਿੱਚ ਆਪਾਂ ਪੜ੍ਹ ਲਈਏ। ਜਿਨ੍ਹਾਂ ਉੱਤੇ ਰਹਿਮਤ ਹੋਈ ਹੈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ
ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ,
ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ,
ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ।
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ,
ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ,
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ,
ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ,
ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ
ਕੋਈ, ਗੋਬਿੰਦ ਬਿਨ ਨਹੀਂ ਕੋਈ।
ਇਹ ਬਖਸ਼ਿਸ਼ ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਕੀਤੀ ਹੈ ਕਿ ਜਦੋਂ ਇਹ ਵਿਧੀ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਫਿਰ ਨੈਣ ਅਲੋਏ ਇਹਨਾਂ ਨੇਤਰਾਂ ਦੇ ਨਾਲ ਫਿਰ ਹਰ ਥਾਂ ਪਰਮਾਤਮਾ ਹੀ ਦਿਸਿਆ ਹੈ। ਸਤਿਗੁਰੂ ਕਿਰਪਾ ਕਰਨ, ਸਰਵਣ ਕੀਤੀ ਵਿਚਾਰ ਇਹਨਾਂ ਕਲਯੁਗੀ ਕਠੋਰ ਹਿਰਦਿਆਂ ਅੰਦਰ ਵਸ ਜਾਵੇ, ਜਿਸ ਕਾਰਨ ਲੋਕ ਸੁਖੀਏ ਪਰਲੋਕ ਸੁਹੇਲੇ ਹੋਵਣ। ਆਓ ਅਖੀਰਲੀਆਂ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਹੈ ਜੀ।
ਇਹ ਬੁੱਧ ਪਾਈ ਮੈਂ ਸਾਧੂ ਕੰਨਹੋ, ਲੇਖ ਲਿਖਿਓ ਤੁਰ ਮਾਥੈ, ਇਹ ਬਿਧ ਨਾਨਕ ਹਰ ਨੈਣ ਅਲੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।